ਜਿਹੜਾ ਨਾ ਅਡਵਾਨੀਆਂ ਨੂੰ ਲੈ 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 ਡੁੱਬੇਗਾ ਲੱਗਦਾ ਜੀ।
ਚਲੋ ਜੀ ਦੇਖਦੇ ਹਾਂ, ਸੁਖਨੈਬ ਜੀ ਆਪਣੀ ਪੋਸਟਰੀ ਚੁੱਕੀ ਖੋਲ ਕੇ ਬਾਹਰ ਕੱਢਦੇ ਆ। ਉਹ ਵੇਖੋ ਮੇਰੇ ਹਿੱਸੇ ਨਹੀਂ ਜਾਂਦਾ, ਮੈਂ ਤਾਂ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ, ਉਸ ਤੋਂ ਬਾਅਦ ਜਿਹੜੀ ਉੱਥੇ ਕੰਟਰੋਵਰਸੀ ਕ੍ਰੀਏਟ ਹੋਈ ਉਸਨੇ ਵੱਡਾ ਮੁੱਦਾ ਬਣਾ ਦਿੱਤਾ। ਉਹ ਸਾਈਨ ਬੋਰਡ ਦੀ ਜਿਹੜੀ ਗੱਲ ਕਰਦੇ ਨਾ, ਹਿੰਦੀ ਚ ਲਿਖਿਆ ਸੀ ਭਾਈਵੀਰ ਸਿੰਘ ਦਾ, ਤੋ ਉਹ ਐਮ ਪੀ ਸਾਡੇ ਅੱਛੇ ਮਿੱਤਰ ਵੀ ਨੇ ਵੈਸੇ ਤਾਂ ਅੰਮ੍ਰਿਤਸਰ ਵਾਲੇ, ਉਹਨੇ ਅੱਜ ਏਅਰ ਤੇ ਆਉਣ ਤੋਂ ਉਹ ਕੰਨੀ ਜੀ ਕਰਤਾਈ ਹੈ, ਮੈਨੂੰ ਕਿਹਾ ਸੀ ਏਅਰ ਤੇ ਆਓ ਆਪਾਂ ਗੱਲ ਕਰਦੇ ਹਾਂ, ਪਰ ਉਹਨੇ ਮੈਨੂੰ ਕਹਿੰਦਾ ਮੈਂ ਭਾਜੀ ਡੀਸੀ ਨੂੰ ਲਿਖ ਦਿੱਤਾ। ਸੋ ਪਰ ਉਹ ਹਾਲਾਂਕਿ ਉਹ ਇੱਕ ਗੱਲ ਨਹੀਂ ਆ, ਬਹੁਤ ਕੁਛ ਹੋਰ ਹੈਗਾ, ਆਪਾਂ ਦੋਨਾਂ ਨੂੰ ਅੰਮ੍ਰਿਤਸਰ ਦੇ ਮੇਅਰ ਨੂੰ ਤੇ ਐਮ ਪੀ ਨੂੰ ਜਵਾਬ ਦੇ ਬਣਾਵਾਂਗੇ ਆਉਣ ਵਾਲੇ ਸਮੇਂ ਚ ਡੈਫੀਨੇਟਲੀ। ਸੋ ਵਧਦੇ ਪੰਜਾਬ ਦੀ ਖਬਰਾਂ ਦਾ ਦੱਸ ਦਈਏ ਕਿ ਬੈਸਟ ਵੇ ਕੰਕਰੀਟ ਸਾਡੇ ਇਸ ਦੇ ਸਪੋਂਸਰ ਨੇ। ਤੁਸੀਂ ਕੰਕਰੀਟ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਬੈਸਟ ਵੇ ਪੇਂਟਿੰਗ ਦੇ ਨਾਲ ਕੰਮ ਕਰਾ, ਬੈਸਟ ਵੇ ਪੇਂਟਿੰਗ ਐਂਡ ਕੰਕਰੀਟ ਨਾਲ ਗੱਲ ਕਰਨੀ ਆ ਤੇ ਸੀਜ਼ਨ ਆਫ ਹੋ ਰਿਹਾ, ਸੰਦੀਪ ਹੁਣਾਂ ਨਾਲ ਗੱਲ ਕਰ ਲਓ, 647-9704000 ਇਹਨਾਂ ਦਾ ਨੰਬਰ ਆ। ਸੋ ਸਟੇਸ਼ਨ ਆਈ ਡੀ ਦਾ ਟਾਈਮ ਹੋ ਗਿਆ, ਆਈ ਡੀ ਲੈ ਕੇ ਹਾਜ਼ਰ ਹੁੰਦੇ ਆ, ਫਿਰ ਆਪਾਂ ਪੰਜਾਬ ਦੀਆਂ ਖਬਰਾਂ ਵਧਦੇ ਹਾਂ।
You are listening to WTOR 770 AM, Youngstown, Toronto.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਜੀ ਫਿਰ ਤੋਂ ਬਾਅਦ ਸਵਾਗਤ ਹੈ ਤੇ ਖਬਰਾਂ ਵੱਲ ਵਧਦੇ ਹਾਂ। ਦੱਸਦੇ ਕਿ ਡਿਕਸੀ ਫਰੇਟ ਸਿਸਟਮ ਵੀ ਸਾਡੇ ਸਿਰ ਪ੍ਰਾਊਡ ਸਪਾਂਸਰ ਨੇ। ਤੁਸੀਂ ਈਸਟ ਕੇਰਲਾ ਨੂੰ ਜਾਣਾ, 2 ਸਾਲ ਦਾ ਤਜਰਬਾ ਹੈ, ਓਨਰ ਆਪਰੇਟਰ ਤੇ ਡਰਾਈਵਰ ਇਹਨਾਂ ਨੂੰ ਚਾਹੀਦੇ ਆ। 416-896-3090 ਤੇ ਗੱਲ ਕਰ ਲਓ, 416-896-3090। ਸੁਖਨੈਬ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਪੂਰੇ ਇੰਡੀਆ ਦੇ ਵਿੱਚ ਇਸ ਵਕਤ ਚਰਚਾ 'ਚ ਆ, ਉਸ ਤੋਂ ਬਾਅਦ ਰਾਜਪਾਲ ਨੂੰ ਮਿਲੇ ਆ, ਬਿੱਲ ਜਿਹੜੇ ਆ ਉਹ ਰੱਦ ਕਰ ਦਿੱਤੇ ਆ। ਨਵਜੋਤ ਸਿੰਘ ਸਿੱਧੂ ਵੀ ਬੋਲਿਆ ਤੇ ਪਤਾ ਲੱਗਾ ਉਹਦਾ ਫੇਸਬੁੱਕ ਉਦੋਂ ਆਫ ਹੋ ਗਿਆ ਸੀ ਕੈਪਟਨ ਦਾ। ਸਾਰੀ ਗੱਲਬਾਤ ਸਾਂਝੀ ਕਰੋ ਤੇ ਮੇਰੇ ਨਾਲ ਰੁਪਿੰਦਰ ਜੀ, ਰੁਪਿੰਦਰ ਜੀ ਨੂੰ ਮਾੜਾ ਜਿਹਾ ਹੋਲਡ ਰੱਖ ਲਈਆਂ, ਪਹਿਲਾਂ ਸੁਖਨੈਬ ਜੀ ਆਪਣੀ ਗੱਲ ਬਰੀਫ ਨਾਲ ਕਹਿ ਲਓ। ਜੀ ਸੁਖਨੈਬ ਜੀ,
ਸ਼ਿਨਾ ਸਾਹਿਬ, ਕਿਉਂਕਿ ਖੇਤੀ ਦੇ ਜਿਹੜੇ ਕਾਨੂੰਨ ਸਰਕਾਰ ਨੇ ਬਣਾਏ ਨੇ, ਕੇਂਦਰ ਸਰਕਾਰ ਨੇ, ਉਹਨਾਂ ਦਾ ਵਿਰੋਧ ਪੂਰੇ ਦੇਸ਼ ਦੇ ਵਿੱਚ ਹੋ ਰਿਹਾ, ਪੰਜਾਬ ਹਰਿਆਣੇ ਦੇ ਵਿੱਚ ਵੱਡੇ ਪੱਧਰ ਤੇ ਹੈ। ਇੱਥੇ ਹੁਣ ਸਰਕਾਰ ਵਿਰੋਧੀ ਧਿਰ ਦੀ ਹੈ ਕਿਉਂਕਿ ਕਾਂਗਰਸ ਦੀ ਹੈ, ਇਸ ਕਰਕੇ ਇੱਥੇ ਬਾਕੀਆਂ ਦੇ ਨਾਲੋਂ ਵਿਰੋਧ ਹੋਣਾ ਸੁਭਾਵਿਕ ਵੀ ਸੀ, ਰਾਜਨੀਤਿਕ ਮੁੱਦਾ ਵੀ ਸੀ, ਪਰ ਪੰਜਾਬ ਦੇ ਲੋਕ ਲਾਮਬੰਦ ਵੀ ਹੈ। ਇਸੇ ਕਾਰਨ ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ, ਕੱਲ ਇੱਕ ਦਿਨ ਹੋਰ ਵਧਾਤਾ ਤੇ ਅੱਜ ਇੱਕ ਦਿਨ ਹੋਰ ਵੱਧ ਗਿਆ, ਭਾਵ 21 ਅਕਤੂਬਰ ਤੱਕ ਇਹ ਚੱਲੂਗਾ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੜੀ ਚੰਗੀ ਗੱਲ ਆਖੀ, ਜੇ ਸੱਚੀ ਅੰਦਰੋਂ ਆਖੀ ਤਾਂ ਕਹਿੰਦੇ ਜੀ, ਜੇ ਮੋਦੀ ਸਾਹਿਬ ਚਾਹੁਣ ਸਰਕਾਰ ਜਦੋਂ ਮਰਜ਼ੀ ਦੇਖ ਸਕਦੇ ਆ, ਆਪਾਂ ਅਸਤੀਫਾ ਜੇਬ ਚ ਪਾ ਕੇ ਲੈ ਕੇ ਆਏ ਹਾਂ। ਤੇ ਫਿਰ ਉਦੋਂ ਬਾਅਦ ਉਹਨਾਂ ਨੇ ਜਿਹੜੇ ਇਹ ਖੇਤੀ ਬਿੱਲ ਨੇ ਉਹਦੇ ਵਿਰੋਧ ਦੇ ਵਿੱਚ 4 ਬਿੱਲ ਲਿਆਂਦੇ, ਜਿਹੜੇ ਪਾਸ ਕਰ ਦਿੱਤੇ, ਕਹਿੰਦੇ ਪੇਸ਼ ਕੀਤੇ, ਤੇ ਉਦੋਂ ਬਾਅਦ ਪਾਸ ਕਰਨ ਦੀਆਂ ਖ਼ਬਰਾਂ ਵੀ ਆ ਰਹੀਆਂ। ਇਹਨਾਂ 'ਚ ਤਕਰੀਬਨ ਇਹੀ ਹੈ ਕਿ ਜੇ ਕੋਈ ਪੰਜਾਬ ਦੇ ਕਿਸਾਨਾਂ ਦੀ ਜਿਣਸ ਸਸਤੀ ਖਰੀਦੂਗਾ ਤਾਂ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਉਸਨੂੰ। ਤੇ ਅਗਲੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉੱਥੇ ਜਦੋਂ ਬੋਲੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕੀਤੀ ਤੇ ਉਹਨਾਂ ਨੇ ਆਖਿਆ ਕਿ ਸੀ ਐਮ ਸਾਹਿਬ ਨਾਂ ਨਹੀਂ ਲਿਆ, ਸੀ ਐਮ ਸਾਹਿਬ ਨੇ ਕਹਿੰਦੇ ਬੜਾ ਜ਼ੁਰਤ ਵਾਲਾ ਫੈਸਲਾ ਕੀਤਾ ਤੇ ਕੇਂਦਰ ਸਰਕਾਰ ਦੇ ਫੈਸਲਿਆਂ ਦੇ ਉੱਤੇ ਉਹਨਾਂ ਦੇ ਮੂੰਹ ਤੇ ਚਪੇੜ ਆਏ। ਪਰ ਆਹ ਦੂਜੀ ਗੱਲ ਜਿਹੜੀ ਤੁਸੀਂ ਫੇਸਬੁੱਕ ਵਾਲੀ ਆਖੀ, ਕਿਉਂਕਿ ਸੋਸ਼ਲ ਮੀਡੀਆ ਤੇ ਲਾਈਵ ਚੱਲ ਰਿਹਾ ਸੀ ਪ੍ਰੋਗਰਾਮ, ਜਿੰਨੀ ਕੁ ਤਾਰੀਫ ਤੱਕ ਗੱਲ ਸੀਗੀ ਓਨੀ ਕੁ ਹੀ ਜਿਹੜੀ ਸੁਣੀ ਗਈ। ਉਦੋਂ ਬਾਅਦ ਦੇ ਵਿੱਚ ਨਵਜੋਤ ਸਿੱਧੂ ਹੋਰਾਂ ਨੇ ਕੀ ਆਖਿਆ ਉਹ ਲਾਈਵ ਨਹੀਂ ਹੋਇਆ, ਕਾਰਨ ਉਹਦੇ ਕੀ ਹੈ ਇਹ ਤਾਂ ਟੈਕਨੀਕਲੀ ਨਹੀਂ ਸਾਹਮਣੇ ਆ ਰਹੇ, ਹੋ ਸਕਦਾ ਕੋਈ ਕਾਰਨ ਵੀ ਇਹਦਾ ਹੋਵੇ, ਔਰ ਦੂਜਾ ਕਾਰਨ ਵੀ ਹੋ ਸਕਦਾ ਕਿ ਨਾਨ ਟੈਕਨੀਕਲ ਵੀ ਹੁੰਦਾ, ਪੋਲੀਟੀਕਲ ਵੀ ਹੋ ਸਕਦਾ ਕਾਰਨ, ਉਸ ਰੋਸ ਤੇ ਸਮਝਦੇ ਆ ਬਾਖੂਬੀ। ਇਸੇ ਗੱਲ ਨੂੰ ਲੈ ਕੇ ਅੱਜ ਉਹ ਰਾਜਪਾਲ ਦੇ ਕੋਲ ਪਹੁੰਚੇ ਸੀਗੇ, ਸਾਰੇ ਪਾਰਟੀਆਂ ਦੇ ਨੁਮਾਇੰਦੇ ਸੀ, ਤੇ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਰਾਜਪਾਲ ਨੇ ਸਾਨੂੰ ਭਰੋਸਾ ਦਿੱਤਾ ਕਿਉਂਕਿ ਅਸੀਂ ਉਹਨਾਂ ਨੂੰ ਇਹ ਗੱਲ ਜਿਚਾਉਣ 'ਚ ਸਫਲ ਰਹੇ ਹਾਂ ਕਿ ਇਹ ਕਿਸਾਨਾਂ ਦੇ ਮਸਲੇ ਨੇ, ਕਿਸਾਨਾਂ ਦੇ ਵਾਸਤੇ ਇਹ ਬਹੁਤ ਮਾਰੂ ਜਿਹੜੇ ਖੇਤੀ ਕਾਨੂੰਨ ਸੀ, ਇਹਦੇ ਵਿਰੋਧ ਦੇ ਵਿੱਚ ਅਸੀਂ ਇਹ ਬਿੱਲ ਪਾਸ ਕੀਤੇ ਆ। ਹੁਣ ਰਾਜਪਾਲ ਨੇ ਭਰੋਸਾ ਦੇ ਤਾ ਕਿ ਰਾਜਪਾਲ ਉਹ ਤੇ ਆਪਣਾ ਸਾਈਨ ਕਰ ਦੇਣਗੇ, ਉਦੋਂ ਬਾਅਦ ਇਹ ਜਾਣਾ ਰਾਸ਼ਟਰਪਤੀ ਦੇ ਕੋਲ ਉੱਥੋਂ, ਕਿਉਂਕਿ ਇਹਨਾਂ ਨੇ ਇਹ ਵੀ ਗੱਲ ਆਖੀ ਕਿ 2 ਤੋਂ ਲੈ ਕੇ 5 ਨਵੰਬਰ ਤੱਕ ਅਸੀਂ ਰਾਸ਼ਟਰਪਤੀ ਤੋਂ ਵੀ ਟਾਈਮ ਮੰਗਿਆ, ਟਾਈਮ ਮਿਲ ਜੂਗਾ, ਉਸ ਗੱਲ 'ਚ ਕੋਈ ਦੋ ਰਾਮਾ ਨਹੀਂ, ਇੱਕ ਅੱਧਾ ਦਿਨ ਅੱਗੇ ਪਿੱਛੇ ਮਿਲ ਸਕਦਾ, ਪਰ ਰਾਸ਼ਟਰਪਤੀ ਕਿੰਨੀ ਹਿੰਮਤ ਦੇ ਨਾਲ ਇਸ ਫੈਸਲੇ ਨੂੰ ਰੋਕ ਸਕਣਗੇ ਪੰਜਾਬ ਸਰਕਾਰ ਦੇ ਨੂੰ, ਇਹ ਉਦੋਂ ਵੱਡੀ ਗੱਲ ਆ। ਕਿਉਂਕਿ ਸ਼ੀਨਾ ਸਾਹਿਬ, ਇਹ ਤੋਂ ਪਹਿਲਾਂ ਵੀ ਤਾਂ ਅਕਾਲੀ ਦਲ ਵਾਲੇ ਵੀ ਤਾਂ ਰਾਸ਼ਟਰਪਤੀ ਨੂੰ ਮਿਲ ਕੇ ਆਏ ਸੀ, ਹੋਰਾਂ ਲੋਕਾਂ ਨੇ ਵੀ ਅਪੀਲਾਂ ਕੀਤੀਆਂ ਸੀ, ਉਹਨਾਂ ਨੇ ਤਾਂ ਚੁੱਪ ਕਰਕੇ ਸਾਈਨ ਕਰਤੇ ਜਿਹੜੇ ਕਰਨੇ ਬਣਦੇ ਵੀ ਸੀ, ਕਿਉਂਕਿ ਰਾਜਪਾਲ ਤਾਂ ਕਾਂਗਰਸ ਨੇ ਬੀਜੇਪੀ ਨੇ ਬਣਾਇਆ ਨਾ ਉਹ। ਤੇ ਇੱਥੋਂ ਫਿਰ ਅਗਲੀ ਗੱਲ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਕਹੀ ਹੈ ਕਿ ਇਕੱਲੀ ਇਹ ਸਿਆਸਤੀ ਨਾ ਹੋਵੇ, ਇਹਦੇ ਤੇ ਕਾਰਵਾਈ ਹੋਵੇ। ਕੀ ਸੰਸਦ ਇਸ ਗੱਲ ਨੂੰ ਮੰਨੂਗੀ ਜਾਂ ਇਹ ਹੈ ਕਿ ਇਹ ਸਿਰਫ ਪਾਣੀ ਵਾਲੇ ਕਾਨੂੰਨ ਵਰਗਾ ਮਸਲਾ? ਤਾਂ ਕਰਕੇ ਹੁਣ ਫਾਇਦਾ ਹੈ ਜਿਹੜਾ ਉਹ ਕੈਪਟਨ ਸਰਕਾਰ ਨੂੰ ਮਿਲੂਗਾ, ਔਰ ਖਾਸ ਕਰਕੇ ਕੈਪਟਨ ਸਾਹਿਬ ਨੂੰ ਮਿਲੂਗਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ, ਕਿਉਂਕਿ ਕਈ ਫੈਸਲੇ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਕੀਆਂ ਨਾਲੋਂ ਪਹਿਲਾਂ ਕੀਤੇ ਆ। ਇੱਕ ਗੱਲ ਹੋਰ ਜਿਹੜੀ ਮੈਂ ਇਸੇ ਮੁੱਦੇ ਨਾਲ ਜੁੜੀ ਦੱਸ ਦਿਆਂ, ਉਹ ਆ ਸੁਨੀਲ ਜਾਖੜ ਨੇ ਕੀਤੀ ਹੈ। ਉਹ ਕਹਿੰਦੇ ਜੀ ਲਓ ਪੰਜਾਬ ਵਾਲਿਆਂ ਨੇ ਤਾਂ ਇਹ ਬਿੱਲ ਪਾਸ ਕਰਕੇ ਕਰਤੀ ਪਹਿਲ, ਹੁਣ ਕੇਜਰੀਵਾਲ ਨੂੰ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਨਿਸ਼ਾਨਾ ਤਾਂ ਕੇਜਰੀਵਾਲ ਆ। ਉਹ ਕਹਿੰਦੇ ਦਿੱਲੀ ਦੇ ਵਿੱਚ ਵੀ ਤਾਂ ਕਿਸਾਨ ਨੇ, ਉੱਥੋਂ ਦੀ ਸਰਕਾਰ ਨੂੰ ਵੀ ਕਿਸਾਨ ਹਿਤੈਸ਼ੀ ਹੋਣ ਦਾ ਫਰਜ਼ ਨਿਭਾਉਂਦੇ ਹੋਏ ਇਹੋ ਜਿਹੇ ਬਿੱਲ ਜਿਹੜੇ ਖੇਤੀ ਵਿਰੋਧੀ ਆ ਉਹ ਰੱਦ ਕਰਨੇ ਚਾਹੀਦੇ ਆ, ਤੇ ਕਿਸਾਨ ਹਿਤੈਸ਼ੀ ਬਿੱਲ ਲਿਆਉਣੇ ਚਾਹੀਦੇ ਆ। ਸੋ ਹੁਣ ਸਿਆਸਤ ਨਵੇਂ ਤਰੀਕੇ ਨਾਲ ਚੱਲ ਪਈ ਹੈ, ਜਿਵੇਂ ਤੁਸੀਂ ਆਖਿਆ ਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦੀ ਜਿਹੜੀ ਇਹ ਖੇਤੀ ਬਿੱਲਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਕੀਤੀ ਗਈ ਕਾਰਵਾਈ ਹੈ, ਇਹ ਮੁੱਦਾ ਬਣੂਗੀ। ਕੱਲ ਨੂੰ ਇਹਦੇ ਤੇ ਅੱਗੇ ਕੀ ਹੋਣਾ ਉਹ ਵੀ ਸਵਾਲ ਨੇ। ਨਾਲ ਮੈਂ ਗੱਲ ਇਹ ਵੀ ਨਿਬੇੜ ਦਿਆਂ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਸਾਨੂੰ ਤਾਂ ਸਦਨ 'ਚ ਰਹਿਣ ਵਾਸਤੇ ਮਜਬੂਰ ਹੋਣਾ ਪਿਆ, ਰਾਤ ਸਾਨੂੰ ਕਾਪੀਆਂ ਨਹੀਂ ਦਿੱਤੀਆਂ। ਕੈਪਟਨ ਸਾਹਿਬ ਦਾ ਤਰਕ ਹੈ ਜੀ ਕਿ 9:15-9:30 ਸਾਈਨ ਹੋਏ ਇਹਨਾਂ ਬਿੱਲਾਂ ਦੇ ਉੱਤੇ, ਤਾਂ ਕਰਕੇ ਅਸੀਂ ਬਾਅਦ 'ਚ ਦਿੱਤੀਆਂ ਉਹ ਬਿੱਲ, ਬੜੇ ਹੁੰਦੇ ਹੋਰ ਤਰੀਕੇ ਨਾਲ ਉਹਦੇ 'ਤੇ ਗੱਲ ਹੋ ਸਕਣੀ ਸੀ। ਜੀ
ਤੁਹਾਡੀ ਬਲਜਿੰਦਰ ਕੌਰ ਸੋਫੇ ਤੋਂ ਉੱਠ ਕੇ ਫੋਟੋ ਲਵਾ ਰਹੀ ਹੈ, ਵੈਸੇ ਤਾਂ ਲੰਮੇ ਪਏ ਦੀਆਂ ਫੋਟੋ ਉਹਨਾਂ ਨੇ ਪਾਈਆਂ ਨੇ, ਤੇ ਉਹ ਸੋਰੀ ਤੁਹਾਡੇ ਇਲਾਕੇ ਦੀ, ਤਾਂ ਕਰਕੇ ਮੈਂ ਕਹਿੰਦਾ ਵੀ ਮੇਰੀ ਵੀ ਫੋਟੋ ਆ ਜਾਏ। ਮੈਂ ਵੀ ਪੰਜਾਬ ਦੀ ਕੁਰਬਾਨੀ ਕੀਤੀ ਸੀ ਰਾਤ ਨੂੰ ਵਿਧਾਨ ਸਭਾ 'ਚ ਸੌਂ ਕੇ। ਤੇ ਗੱਲਬਾਤ ਸਖਨੈਬ ਉਹਨਾਂ ਨਾਲ ਜਾਰੀ ਰਹਿਣੀ ਹੈ, ਮੇਰੇ ਨਾਲ ਰੁਪਿੰਦਰ ਕੌਰ ਰਾਏ ਨੇ, ਇੰਸ਼ੋਰੈਂਸ ਐਡਵਾਈਜ਼ਰ ਨੇ, ਉਹਨਾਂ ਨਾਲ ਆਪਾਂ ਗੱਲ ਕਿ ਜੇ ਤੁਸੀਂ ਐਡਵਾਈਜ਼ਰ ਕੋਲ ਜਾਂ ਬੈਂਕ ਕੋਲੋਂ ਮੋਰਗੇਜ ਇੰਸ਼ੋਰੈਂਸ ਲੈਂਦੇ ਹੋ ਤੁਸੀਂ, ਤਾਂ ਉਹਦਾ ਕੀ ਬੈਨੀਫਿਟ ਰਹਿੰਦਾ? ਰੁਪਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
ਥੈਂਕ ਯੂ ਸ਼ੀਨਾ ਜੀ। ਸੋ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਗੁੱਡ ਮਾਰਨਿੰਗ।
ਵੈਰੀ ਗੁੱਡ ਮਾਰਨਿੰਗ। ਪਹਿਲਾਂ ਤਾਂ ਅਸੀਂ ਮਾਫ਼ੀ ਚਾਹੁੰਦੇ ਹਾਂ ਤੁਹਾਨੂੰ, 5 ਮਿੰਟ ਅਸੀਂ ਹੋਲ 'ਤੇ ਪਾਇਆ, ਅਤੇ ਜਿੰਨੇ ਸਾਡੇ ਭੈਣ ਭਾਈ ਸੱਜਣ ਪਰਿਵਾਰ ਸੁਣਦੇ ਆ, ਜਦੋਂ ਵੀ ਕੋਈ ਸਾਡੇ ਪਰਿਵਾਰ ਵਿੱਚ ਕੋਈ ਔਰਤ ਕੋਈ ਲੇਡੀ ਜਿਹੜੀ ਫੈਮਿਲੀ ਨੂੰ ਵੀ ਇੰਟਰਟੇਨ ਕਰਦੀ ਆ, ਪਰਿਵਾਰ ਨੂੰ, ਬੱਚਿਆਂ ਨੂੰ ਵੀ, ਅਤੇ ਨਾਲ ਬਿਜ਼ਨਸ ਵੀ ਕਰਦੇ ਨੇ, ਤੁਹਾਨੂੰ ਸਲਾਹ ਮਸ਼ਵਰਾ ਵੀ ਦਿੰਦੇ ਨੇ, ਐਡਵਾਈਜ਼ਰ ਹੁੰਦੇ ਨੇ ਤੁਹਾਡੇ, ਜ਼ਰੂਰ ਉਹਨਾਂ ਨੂੰ ਸਪੋਰਟ ਕਰਿਆ ਕਰੋ, ਸਰਵਿਸ ਦਿਆ ਕਰੋ। ਰੁਪਿੰਦਰ ਜੀ, ਜਿਸ ਤਰ੍ਹਾਂ ਮੈਂ ਕੁਐਸਚਨ ਆਲਰੇਡੀ ਅਨਾਊਂਸ ਕਰ ਦਿੱਤਾ ਤੁਹਾਡਾ, ਕਿ ਤੁਸੀਂ ਅੱਜ ਦੱਸਣਾ ਚਾਹੁੰਦੇ ਹੋ ਕਿ ਜੇ ਮੋਰਗੇਜ ਇੰਸ਼ੋਰੈਂਸ ਲੈਣੀ ਆ, ਇੱਕ ਐਡਵਾਈਜ਼ਰ ਕੋਲ ਲੈਣ ਦਾ ਕੀ ਬੈਨੀਫਿਟ ਆ, ਜਾਂ ਤੁਸੀਂ ਬੈਂਕ ਕੋਲ ਵਾਕ ਇਨ ਕਰਦੇ ਹੋ ਤੇ ਬੈਂਕ ਕੋਲ ਲੈਣ ਦਾ ਕੀ ਬੈਨੀਫਿਟ ਆ?
ਜੀ ਥੈਂਕ ਯੂ ਸ਼ੀਨਾ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗੀ ਕਿ ਮੋਰਗੇਜ ਇੰਸ਼ੋਰੈਂਸ ਕੀ ਹੁੰਦੀ ਹੈਗੀ, ਚਾਹੇ ਆਪਾਂ ਇਹਨੂੰ ਮੋਰਗੇਜ ਲੋਨ ਪ੍ਰੋਟੈਕਸ਼ਨ ਕਹਿ ਦਈਏ, ਚਾਹੇ ਆਪਾਂ ਇਹਨੂੰ ਮੋਰਗੇਜ ਲਾਈਫ ਇੰਸ਼ੋਰੈਂਸ ਕਹਿ ਦਈਏ ਜਾਂ ਮੋਰਗੇਜ ਇੰਸ਼ੋਰੈਂਸ ਕਹਿ ਦਈਏ। ਸੋ ਇਹਦੇ ਵਿੱਚ ਆਪਣਾ ਮੇਨ ਜਿਹੜਾ ਪਰਪਸ ਹੁੰਦਾ ਹੈਗਾ ਆ, ਸੋ ਇਹਦੇ ਵਿੱਚ ਇਹ ਦੋ ਜਿਹੜੇ ਰਿਸਕ ਹੈਗੇ ਨੇ ਆਪਣੇ ਕਵਰ ਕਰਦੀ ਹੈਗੀ ਆ। ਸੋ ਜੇ ਕਿਸੇ ਵੀ ਪਰਸਨ ਨੂੰ ਕੋਈ ਇੰਜਰੀ ਜਾਂ ਸਿਕਨੈਸ ਹੋ ਜਾਂਦੀ ਹੈਗੀ ਆ, ਤਾਂ ਉਸ ਕੇਸ ਦੇ ਵਿੱਚ ਜਿਹੜੀਆਂ ਆਪਣੀਆਂ ਮੰਥਲੀ ਇੰਸਟਾਲਮੈਂਟ ਨੇ ਉਹਨਾਂ ਨੂੰ ਇਹ ਕਵਰ ਕਰਦੀ ਹੈਗੀ ਆ, ਕਿ ਜਿਹੜੀਆਂ ਆਪਣੀਆਂ ਇੰਸਟਾਲਮੈਂਟ ਨੇ ਉਹ ਨਿਕਲੀ ਜਾਣ, ਜੇ ਆਪਾਂ ਸਿੱਕ ਵੀ ਹੋ ਗਏ, ਆਪਣੀ ਇਨਕਮ ਰੁਕ ਗਈ ਆ, ਸੋ ਆਪਾਂ ਕੰਮ ਤੇ ਨਹੀਂ ਜਾ ਸਕਦੇ, ਜਾਂ ਇਨ ਕੇਸ ਆਪਾਂ ਨੂੰ ਕੋਈ ਸਿਕਨੈਸ ਹੋ ਗਈ ਹੈ, ਉਸ ਪੀਰੀਅਡ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਇੰਸਟਾਲਮੈਂਟ ਨੇ ਉਹ ਨਿਕਲਦੀਆਂ ਰਹਿਣ, ਉਹਨਾਂ ਨੂੰ ਇਹ ਪ੍ਰੋਟੈਕਟ ਕਰਦੀ ਹੈਗੀ ਆ। ਸੋ ਦੂਸਰਾ ਇਹਦਾ ਹੈਗਾ ਜਿਹੜਾ ਰਿਸਕ ਇਹ ਕਵਰ ਕਰਦੀ, ਇਨ ਕੇਸ ਕਿਸੇ ਪਰਸਨ ਦੀ ਡੈਥ ਹੋ ਜਾਂਦੀ ਹੈਗੀ ਆ, ਸੋ ਉਹਦੇ ਸਿਰ ਮੋਰਗੇਜ ਲੋਨ ਸੀਗਾ, ਸੋ ਉਹਨੂੰ ਇਹ ਪ੍ਰੋਟੈਕਟ ਕਰਦੀ ਹੈਗੀ ਆ, ਉਹ ਲੋਨ ਜਿਹੜਾ ਹੈਗਾ ਆਪਣਾ ਪੇ ਆਊਟ ਹੋ ਜਾਂਦਾ ਹੈਗਾ ਆ। ਸੋ ਦੂਸਰਾ ਜੇ ਆਪਾਂ ਗੱਲ ਕਰੀਏ ਕਿ ਜੇ ਆਪਾਂ ਬੈਂਕ ਤੋਂ ਮੋਰਗੇਜ ਇੰਸ਼ੋਰੈਂਸ ਲੈਂਦੇ ਹੈਗੇ ਆ, ਸੋ ਜਾਂ ਆਪਾਂ ਕਿਸੇ ਐਡਵਾਈਜ਼ਰ ਤੋਂ ਮੋਰਗੇਜ ਇੰਸ਼ੋਰੈਂਸ ਲੈਂਦੇ ਹੈਗੇ ਆ, ਉਹਦਾ ਕੀ ਡਿਫਰੈਂਸ ਹੈਗਾ ਆ? ਜਦੋਂ ਆਪਾਂ ਬੈਂਕ ਤੋਂ ਮੋਰਗੇਜ ਆਪਣੀ ਲੈਣ ਜਾਂਦੇ ਹੈਗੇ ਆ, ਅਪਰੂਵ ਕਰਾਉਂਦੇ ਹੈਗੇ ਆ, ਸੋ ਉਹਨਾਂ ਉਹ ਆਪਾਂ ਨੂੰ ਇੱਕ ਪੇਪਰ ਦਿੰਦੇ ਕਿ ਲਾਈਕ ਤੁਹਾਡੇ ਕੋਲ ਮੋਰਗੇਜ ਇੰਸ਼ੋਰੈਂਸ ਹੈਗੀ ਆ, ਸੋ ਆਪਾਂ ਜੇ ਨਹੀਂ ਹੈਗੀ ਦੈਨ ਆਪਾਂ ਉਹਨਾਂ ਨੂੰ ਸਾਈਨ ਕਰਕੇ ਆ ਜਾਂਦੇ ਹਾਂ। ਸੋ ਬਿਨਾਂ ਉਹਨਾਂ ਤੋਂ ਲਾਈਕ ਕਈ ਵਾਰੀ ਆਪਾਂ ਪੁੱਛਦੇ ਵੀ ਨਹੀਂ ਹੈਗੇ ਕਿ ਇਹਦਾ ਕੀ ਡਿਫਰੈਂਸ ਆ, ਕੀ ਇੰਪੋਰਟੈਂਸ ਆ, ਕਿੱਦਾਂ ਇਹ ਵਰਕ ਕਰੂਗੀ, ਆਪਾਂ ਆਪਣੇ ਜਿਹੜੀ ਇੰਸਟਾਲਮੈਂਟ ਨੇ ਜਿਹੜੀਆਂ ਮੋਰਗੇਜ ਦੀਆਂ, ਉਹਨਾਂ ਦੇ ਨਾਲ ਹੀ ਆਪਣੀ ਕਿਸ਼ਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਰਾਈਟ? ਆਪਾਂ ਨੂੰ ਕਈ ਵਾਰੀ ਫੀਲ ਵੀ ਨਹੀਂ ਹੁੰਦਾ ਉਸ ਚੀਜ਼ ਦਾ। ਸੋ ਬਟ ਦੇਰ ਇਜ਼ ਅ ਬਿਗ ਡਿਫਰੈਂਸ ਕਿ ਜੇ ਆਪਾਂ ਮੋਰਗੇਜ ਜਿਹੜੀ ਇੰਸ਼ੋਰੈਂਸ ਹੈਗੀ ਆ ਬੈਂਕ ਤੋਂ ਲੈਂਦੇ ਹੈਗੇ ਆ, ਜਾਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਤੋਂ ਲੈਂਦੇ ਹੈਗੇ ਆ। ਸੋ ਜੇ ਆਪਾਂ ਬੈਂਕ ਤੋਂ ਮੋਰਗੇਜ ਇੰਸ਼ੋਰੈਂਸ ਲਈ ਆ, ਸੋ ਉਹਦੇ ਵਿੱਚ ਜਿਹੜਾ ਓਨਰ ਹੈਗਾ ਆ ਉਹ ਬੈਂਕ ਹੈਗਾ ਆ, ਤੁਹਾਡੇ ਕੋਲ ਕੋਈ ਵੀ ਅਥਾਰਟੀ ਨਹੀਂ ਹੈਗੀ, ਸੋ ਬੈਨੀਫਿਸ਼ਰੀ ਆ ਜਿਹੜਾ ਉਹ ਵੀ ਬੈਂਕ ਹੈਗਾ ਆ। ਬਟ ਜੇ ਤੁਸੀਂ ਇੱਕ ਐਡਵਾਈਜ਼ਰ ਤੋਂ ਇੰਸ਼ੋਰੈਂਸ ਲਈ ਹੈਗੀ ਆ, ਸੋ ਉਹਦੇ ਵਿੱਚ ਤੁਸੀਂ ਓਨਰ ਹੁੰਦੇ ਹੋ, ਸੋ ਜਿਹੜਾ ਬੈਨੀਫਿਸ਼ਰੀ ਆ ਉਹ ਵੀ ਤੁਸੀਂ ਚੂਜ਼ ਕਰਦੇ ਹੈਗੇ ਹੋ ਕਿ ਤੁਸੀਂ ਆਪਣੀ ਵਾਈਫ ਨੂੰ ਪਾਉਣਾ, ਆਪਣੇ ਬੱਚਿਆਂ ਨੂੰ ਪਾਉਣਾ, ਜਿਹਨੂੰ ਵੀ ਤੁਸੀਂ ਬੈਨੀਫਿਸ਼ਰੀ ਪਾਉਣਾ ਚਾਹੁੰਦੇ ਹੈਗੇ ਹੋ। ਸੋ ਬੈਨੀਫਿਸ਼ਰੀ ਦਾ ਇੰਪੋਰਟੈਂਸ ਇਹ ਹੈਗੀ ਆ ਕਿ ਜਦੋਂ ਕੱਲ੍ਹ ਨੂੰ ਕਲੇਮ ਆਉਣਾ ਹੈਗਾ, ਪੈਸੇ ਹੈਗੇ ਨੇ ਉਹ ਬੈਂਕ ਨੂੰ ਦੇ ਦੇਣੇ ਆ, ਸੋ ਬੈਂਕ ਨੇ ਜਿੰਨਾ ਵੀ ਆਪਣਾ ਲੋਨ ਰਹਿ ਗਿਆ ਸੋ ਉਹੀ ਆਪਣਾ ਪੇ ਆਊਟ ਕਰਨਾ ਹੈਗਾ ਆ, ਰੈਸਟ ਉਹਨਾਂ ਨੂੰ ਕੁਛ ਵੀ ਆਪਣੀ ਫੈਮਿਲੀ ਨੂੰ ਕੁਛ ਵੀ ਨੀ ਮਿਲਣਾ ਹੈਗਾ. ਸੋ ਮੰਨ ਲਓ ਕਿ ਅੱਜ ਆਪਾਂ 5 ਲੱਖ ਦਾ ਆਪਣੇ ਸਿਰ ਲੋਨ ਸੀਗਾ ਰਾਈਟ, ਸੋ ਆਪਾਂ ਮਾਰਗੇਜ ਇੰਸ਼ੋਰੈਂਸ ਲਈ ਬੈਂਕ ਤੋਂ, ਸੋ 2-3 ਸਾਲਾਂ ਦੇ ਵਿੱਚ ਮੰਨ ਲਓ ਆਪਣਾ 4 ਲੱਖ ਰਹਿ ਗਿਆ, ਸੋ ਉਸ ਪਰਸਨ ਦੀ ਜਿਹੜੀ ਹੈਗੀ ਆ ਰੱਬ ਨਾ ਕਰੇ ਉਹਦੀ ਡੈਥ ਹੋ ਗਈ ਹਨਾ, ਸੋ ਬੈਂਕ ਨੂੰ ਜਿਹੜਾ ਇੰਸ਼ੋਰੈਂਸ ਕੰਪਨੀ ਨੇ 4 ਲੱਖ ਹੀ ਪੇ ਕਰਨਾ ਹੈਗਾ ਤੇ ਉਹਨਾਂ ਨੂੰ, ਪਰ ਆਪਾਂ ਜਿਹੜੇ ਸੀਗੇ ਲਈ ਆਪਾਂ 5 ਲੱਖ ਦੀ ਸੀਗੀ ਰਾਈਟ, ਸੋ ਬਟ ਉਹਨਾਂ ਨੂੰ 4 ਲੱਖ ਹੀ ਪੇ ਕਰਨਾ, ਸੋ ਉਹਨਾਂ ਨੇ ਆਪਣੀ ਜਿਹੜੀ ਮਾਰਗੇਜ ਆ ਉਹ ਪੇ ਆਊਟ ਕਰ ਦੇਣੀ ਆ, ਆਪਾਂ ਨੂੰ ਆਪਣੀ ਫੈਮਿਲੀ ਨੂੰ ਉਹਦੇ ਵਿੱਚੋਂ ਕੁਛ ਵੀ ਨੀ ਮਿਲਣਾ ਹੈਗਾ. ਸੋ ਇਨ ਫਿਊਚਰ ਜੇ ਆਪਾਂ ਕੋਈ 5 ਸਾਲਾਂ ਬਾਅਦ ਆਪਾਂ ਲੋਨ ਆਪਣਾ ਚੇਂਜ ਕਰ ਜਾਂ ਦੂਸਰੀ ਬੈਂਕ ਤੋਂ ਜਾਂਦੇ ਹੈਗੇ, ਸੋ ਫਿਰ ਆਪਾਂ ਨੂੰ ਦੁਬਾਰਾ ਤੋਂ ਜਿਹੜੀ ਮਾਰਗੇਜ ਇੰਸ਼ੋਰੈਂਸ ਕਰਾਉਣੀ ਪੈਣੀ ਆ. ਸੋ ਇਹ ਜਿਹੜਾ ਮੇਨ ਜਿਹੜਾ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਆਪਾਂ ਮਾਰਗੇਜ ਇੰਸ਼ੋਰੈਂਸ ਲੈਂਦੇ ਹਾਂ ਬੈਂਕ ਤੋਂ, ਤਾਂ ਉੱਥੇ ਕੋਈ ਵੀ ਆਪਣਾ ਕੋਈ ਮੈਡੀਕਲ ਕੁਐਸਚਨ ਨਹੀਂ ਪੁੱਛਿਆ ਜਾਂਦਾ, ਆਪਣਾ ਕੋਈ ਮੈਡੀਕਲ ਨਹੀਂ ਹੁੰਦਾ ਹੈਗਾ ਉੱਥੇ, ਜਿਹੜਾ ਹੈਗਾ ਆ ਇਹ ਸਾਰੀਆਂ ਚੀਜ਼ਾਂ ਅਪ ਫਰੰਟ ਨਹੀਂ ਹੁੰਦੀਆਂ. ਜਦੋਂ ਆਪਣਾ ਕਲੇਮ ਆਉਂਦਾ ਹੈਗਾ ਉਸ ਟਾਈਮ ਤੇ ਆਪਣੀ ਜਿਹੜੀ ਹੈਲਥ ਹਿਸਟਰੀ ਆ ਪੁੱਛੀ ਜਾਂਦੀ ਹੈਗੀ ਆ. ਸੋ ਮੇ ਬੀ ਜਦੋਂ ਪਰਸਨ ਨੇ ਮਾਰਗੇਜ ਇੰਸ਼ੋਰੈਂਸ ਲਈ ਸੀ ਉਹ 30 ਸਾਲ ਦਾ ਸੀਗਾ ਰਾਈਟ, ਉਹਦੀ ਹੈਲਥ ਵੀ ਗੁੱਡ ਸੀਗੀ, ਪਰ ਜਦੋਂ ਉਹਦੀ ਡੈਥ ਹੋਈ ਤਾਂ ਉਹ 60 ਦਾ 70 ਦਾ, ਮੇ ਬੀ ਉਹਨੂੰ ਉਸ ਟਾਈਮ ਤੇ ਕਾਫੀ ਸਾਰੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਨੇ, ਹੈਲਥ ਪ੍ਰੋਬਲਮ ਹੋ ਸਕਦੀਆਂ ਨੇ, ਕਲੇਮ ਆ ਡਿਨਾਏ ਹੋਣ ਦੇ ਚਾਂਸਿਸ ਕਾਫੀ ਜ਼ਿਆਦਾ ਹੁੰਦੇ ਨੇ. ਸੋ ਆਲਵੇਜ਼ ਆਪਾਂ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਸਾਡੇ ਤੋਂ ਮਾਰਗੇਜ ਇੰਸ਼ੋਰੈਂਸ ਲੈਂਦੇ ਹੈਗੇ, ਸੋ ਤੁਹਾਡਾ ਅਪ ਫਰੰਟ ਸਾਰਾ ਕੁਛ ਮੈਡੀਕਲ ਹੁੰਦਾ ਹੈਗਾ, ਮੈਡੀਕਲ ਤੁਹਾਡੇ ਕੁਐਸਚਨ ਪੁੱਛੇ ਜਾਂਦੇ ਹੈਗੇ ਆ. ਸੋ ਜੇ ਤੁਹਾਡੀ ਅਪਰੂਵ ਹੁੰਦੀ ਹੈ ਤਾਂ ਹੀ ਆਪਾਂ ਤੁਹਾਨੂੰ ਇੰਸ਼ੋਰੈਂਸ ਲੈ ਕੇ ਦਿੰਦੇ ਹਾਂ. ਸੋ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੈਗੇ ਜੇ ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੈਗਾ ਮਾਰਗੇਜ ਇੰਸ਼ੋਰੈਂਸ ਦੇ ਰਿਗਾਰਡਿੰਗ. ਸੋ ਜੇ ਤੁਸੀਂ ਬੈਂਕ ਤੋਂ ਲਈ ਹੋਈ ਹੈਗੀ ਆ, ਤੁਸੀਂ ਆਪਣੇ ਨੰਬਰ ਜਿਹੜੇ ਚੈੱਕ ਕਰਨਾ ਚਾਹੁੰਦੇ ਹੈਗੇ ਹੋ ਕਿ ਸਾਡੇ ਲਈ ਕੀ ਬੈਨੀਫਿਟ ਹੋ ਸਕਦਾ, ਤੁਹਾਨੂੰ ਬੈਸਟ ਪ੍ਰਾਈਜ਼ ਮਿਲ ਸਕਦੀ ਹੈਗੀ ਆ ਜਾਂ ਬੈਸਟ ਜਿਹੜੀ ਹੈਗੀ ਆ ਪ੍ਰੋਡਕਟ ਮਿਲ ਸਕਦਾ, ਪਲਾਨ ਮਿਲ ਸਕਦਾ, ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਮੈਨੂੰ ਰੁਪਿੰਦਰ ਰਾਏ ਨੂੰ ਐਟ 416-561-1800.
ਬਹੁਤ ਬਹੁਤ ਸ਼ੁਕਰੀਆ ਰੁਪਿੰਦਰ, ਰਿਪੀਟ ਕਰ ਦੇ ਨੰਬਰ, ਰਿਪੀਟ ਕਰ ਦੇ ਨੰਬਰ,
416-561-1800.
ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਤੁਹਾਡਾ, ਥੈਂਕ ਯੂ ਜੀ. ਪੰਜਾਬ ਤੋਂ ਸਖਰੇ ਨਾਲ ਨੇ, ਪੰਜਾਬ ਦੇ ਵਿੱਚ ਇਸ ਵਕਤ ਵੱਡੀ ਹਿਲਜੁਲ ਆ, ਪੰਜਾਬ ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲੀਡਿੰਗ ਸੂਬਾ ਬਣੂਗਾ ਭਾਰਤ ਦੇ ਵਿੱਚ, ਸੋ ਖੇਤੀ 3 ਜਿਹੜੇ ਬਿੱਲ ਸੀ ਉਸ ਦੇ ਖਿਲਾਫ ਫੈਸਲਾ ਕਰਨ ਵਾਲਾ ਪਹਿਲਾ ਪੰਜਾਬ ਸੂਬਾ ਬਣ ਗਿਆ, ਤੇ ਕਿੰਨਾ ਕਾਮਯਾਬ ਰਹਿੰਦਾ ਇਹ ਕਹਿਣਾ ਬੜਾ ਮੁਸ਼ਕਿਲ ਆ, ਬਟ ਹੁਣ ਉਸ ਤੋਂ ਬਾਅਦ ਪੰਜਾਬ ਤੋਂ ਬਾਅਦ ਦਿੱਲੀ ਦੀ ਵਾਰੀ ਆ, ਹਾਲਾਂਕਿ ਉਹਨਾਂ ਨੇ ਮੁਜ਼ਾਹਰਾ ਵੀ ਕੀਤਾ ਸੀ, ਪਹਿਲਕਦਮੀ ਬਹੁਤ ਵਧੀਆ ਕੀਤੀ ਸੀ. ਹੁਣ ਦੋ ਕੈਬਨਿਟ ਲੀਡਰਾਂ ਬਾਰੇ ਮੈਂ ਸੁਖਨੇਪ ਨੂੰ ਪੁੱਛਾਂਗਾ, ਇੱਕ ਤਾਂ ਭਗਵੰਤ ਮਾਨ ਕੀ ਬੋਲਿਆ, ਇੱਕ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਕੀ ਬੋਲਿਆ ਜੀ.
ਹਾਲੇ ਤੱਕ ਮੇਰੇ ਕੋਲ ਅਪਡੇਟ ਨਹੀਂ ਹੈ ਜੀ, ਹੋ ਸਕਦਾ ਆਇਆ ਹੋਵੇ ਕਿਤੇ, ਤੇ ਮੈਂ ਇਸ ਕਰਕੇ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ. ਪਰ ਉਹਨਾਂ ਤੋਂ ਬਿਨਾਂ ਕੁਛ ਹੋਰ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ, ਚਾਹੇ ਉਹ ਇਹਨਾਂ ਦੇ LOP ਆ ਤੇ ਜਾਂ ਫਿਰ ਅਮਨ ਅਰੋੜਾ. ਜਿਹੜੇ ਅਮਨ ਅਰੋੜਾ ਉਹਨਾਂ ਨੇ ਗੱਲ ਜ਼ਿਆਦਾ ਠੋਕ ਕੇ ਕਹੀ ਹੈ, ਕਿਉਂਕਿ ਉਹਨਾਂ ਨੂੰ ਸਮਝ ਬਹੁਤ ਹੈ ਸਿਆਸਤ ਦੀ. ਉਹਨਾਂ ਨੇ ਆਖਿਆ ਕਿ ਜਿਵੇਂ ਮੈਂ ਪਾਣੀ ਵਾਲੀ ਗੱਲ ਕਰਕੇ ਗਿਆ ਕਿ ਪਾਣੀ ਵਰਗਾ ਕਾਨੂੰਨ ਹੀ ਨਾ ਹੋਵੇ ਇਹ, ਤੇ ਮੋਦੀ ਵਰਗਾ ਫੈਸਲਾ ਹੀ ਨਾ ਹੋਵੇ, ਕਿਉਂਕਿ ਇੱਕ ਤਾਂ ਮੋਦੀ ਵਰਗਾ ਫੈਸਲਾ ਤਾਂ ਵੀ ਕਿਹਾ ਗਿਆ ਕਿ ਵਿਧਾਇਕਾਂ ਨੂੰ ਜਿਹੜੇ ਆ ਵਿਰੋਧੀ ਧਿਰ ਵਾਲਿਆਂ ਨੂੰ ਜਿਹੜੀਆਂ ਬਿੱਲ ਦੀਆਂ ਕਾਪੀਆਂ ਤੱਕ ਨਹੀਂ ਦਿੱਤੀਆਂ ਗਈਆਂ, ਪੜ੍ਹੇ ਕਿੱਥੋਂ ਜਾਣਗੇ, 4 ਕਾਨੂੰਨ ਸੀਗੇ ਬਿੱਲ ਆ ਜਿਹੜੇ 4, ਤਾਂ ਉਹਨਾਂ ਦੀ ਡਰਾਫਟਿੰਗ ਆ ਜਿਹੜੀ ਉਹ ਜੇ ਪੜ੍ਹਨਗੇ ਫੇਰ ਹੀ ਉਹਦਾ ਦੇਖਿਆ ਜਾਊਗਾ ਕਿ ਕੀ ਹੈ. ਇਹ ਤੇ ਸਵਾਲ ਕੋਈ ਕਰ ਸਕਦੇ ਸੀ, ਉਹ ਊਂ ਤਾਂ ਵੈਸੇ ਕੱਲ ਨੂੰ ਇਹ ਤੇ ਗੱਲ ਹੋਣੀ ਹੈ. ਤੇ ਦੂਸਰਾ ਜਿਹੜਾ ਅਮਨ ਅਰੋੜਾ ਹੋਰਾਂ ਨੇ ਇਹ ਵੀ ਆਖਿਆ ਕਿ ਪਾਣੀ ਦੇ ਮਸਲੇ ਦੇ ਉੱਤੇ ਵੀ ਇਹਨਾਂ ਨੇ ਉਦੋਂ ਬਿੱਲ ਲਿਆਂਦਾ ਸੀਗਾ. ਸਿਆਸਤ ਹੈ ਕੁੱਲ ਮਿਲਾ ਕੇ, ਇਹ ਆ ਜੀ ਕਿ ਹਜੇ ਦੇਖਣਾ ਹੋਊਗਾ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਆ ਇਹਦੇ ਤੇ ਖੁੱਲ ਕੇ ਕਦੋਂ ਬੋਲਦੇ. ਹੋ ਸਕਦਾ ਸਾਡੇ ਗੱਲ ਕਰਦੇ ਕਰਦੇ ਇਹਨਾਂ ਦਾ ਕੋਈ ਬਿਆਨ ਆ ਮੇਰੇ ਸਾਹਮਣੇ, ਅੱਜ ਤਾਂ ਮੈਂ ਸਾਂਝਾ ਕਰ ਦਿੰਦਾ.
ਵੈਸੇ ਸੁਖਨੇਹ ਜੀ, ਜਿਸ ਤੱਕ ਮੇਰੀ ਸਮਝ ਆ, ਮੈਨੂੰ ਇਉਂ ਲੱਗਦਾ ਕਿ ਕਹਿੰਦੇ MSC ਤੋਂ ਘੱਟਣ ਵਾਲੇ ਨੂੰ ਜੁਰਮਾਨਾ ਹੋਊਗਾ, ਜਦੋਂ ਸਹਿਜੇ ਸਹਿਜੇ ਸੈਂਟਰ ਸਰਕਾਰ MSP ਖਤਮ ਹੀ ਕਰ ਦੂਗੀ, FCI ਨੂੰ ਡਿਸੋਲਵ ਕਰ ਦੋਗੇ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ, ਤਾਂ ਸਾਰਾ ਕੁਛ ਪ੍ਰਾਈਵੇਟਾਈਜ਼ ਹੋ ਜੂਗਾ, ਤਾਂ ਉੱਥੇ ਫਿਰ ਤੁਕਬੰਦੀ ਕੋ ਰਹਿ ਨਹੀਂ ਜਾਂਦੀ. ਇਹ ਇੱਕ ਗੱਲ ਇਹ ਆ. ਦੂਜੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੇ ਜੇ ਕੋਈ ਜ਼ਮੀਨ ਦੱਬੂਗਾ ਤੇ ਉਸ ਨੂੰ ਸਜ਼ਾ ਹੋਊਗੀ, ਇਹ ਮੇਰੇ ਖਿਆਲ ਅਮੈਂਡਮੈਂਟ ਪਹਿਲਾਂ ਹੀ ਪੰਜਾਬ ਦੇ ਕਾਨੂੰਨ ਦੇ ਵਿੱਚ ਹੈਗੀ ਆ ਮੈਨੂੰ ਲੱਗਦਾ, ਸ਼ਾਇਦ ਮੈਂ ਰੋਂਗ ਵੀ ਹੋ ਸਕਦਾ. ਬਟ ਜੀ ਜੀ,
ਕੁਛ ਕੁ ਗੱਲਾਂ ਤਾਂ ਹੈਗੀਆਂ ਜਿਹੜੀਆਂ ਤੁਸੀਂ ਕਹਿਣੇ ਹੋ. ਦੂਜੀ ਗੱਲ ਇਹ ਵੀ ਹੈ ਨਾ ਕਿ MSP ਵਗੈਰਾ ਜਿਹੜੀ ਆ ਸਰਕਾਰ, ਕੇਂਦਰ ਸਰਕਾਰ ਕੀ ਸਾਡੀ ਕੋਈ ਜਿਣਸ ਖਰੀਦੂਗੀ ਜੇ ਅਸੀਂ ਉਹਨਾਂ ਦੇ ਵਿਰੁੱਧ ਕਾਨੂੰਨ ਪਾਤਾ? ਇਹ ਵੀ ਹੋ ਨਾ ਕਿ ਕੀ ਉਹ ਪਾਬੰਦ ਹੈ ਸਾਡੇ ਇੱਥੋਂ ਫਸਲਾਂ ਖਰੀਦਣ ਦੇ ਵਾਸਤੇ? ਜਿਹੜੀ ਨਵਜੋਤ ਸਿੱਧੂ ਹੋਰਾਂ ਨੇ ਕੱਲ੍ਹ ਗੱਲ ਆਖੀ ਸੀ ਝੋਨੇ ਤੇ ਕਣਕ ਵਾਲੀ ਕਿ ਪੰਜਾਬ ਸਰਕਾਰ ਇਹ ਦੋਵਾਂ ਦੇ ਤਾਂ MSP ਵਾਲੀ ਗੱਲ ਕਰਦੀ ਹੈ, ਬਾਕੀਆਂ ਦੇ ਤਾਂ ਸਾਡੇ ਕੋਲ ਕੋਈ ਨਾ ਖਰੀਦਣ ਦੇ ਸੋਰਸ ਆ ਨਾ ਕੁਛ ਹੋਰ ਆ, ਨਾ ਅਸੀਂ ਪ੍ਰੋਡਿਊਸ ਕਰਦੇ ਹਾਂ ਉਹਨੂੰ ਗਾਹਾਂ ਪ੍ਰੋਸੈਸ ਕਰਦੇ ਹਾਂ, ਸੋ ਸਵਾਲ ਤਾਂ ਉਹ ਵੀ ਵੱਡੇ ਨੇ ਨਾ ਜੀ.
ਨਹੀਂ ਦੇਖੋ, ਜੇ ਤੇ ਰਾਜਾਂ ਨੂੰ ਵੱਧ ਅਧਿਕਾਰ ਹੋਣ, ਜਿਹੜੇ ਅਨੰਦਪੁਰ ਮਤੇ ਦੀ ਗੱਲ ਹੁੰਦੀ ਸੀ, ਸਟੇਟ ਗੌਰਮੈਂਟ ਖਰੀਦ ਕੇ ਬਾਹਰਲੇ ਕੰਟਰੀਆਂ 'ਚ ਸੈਲ ਕਰ ਸਕੇ ਜਾਂ ਇੰਡੀਆ ਨੂੰ ਗਾਂਹ ਸਪਲਾਈ ਕਰ ਸਕੇ, ਜਦੋਂ ਫੈਡਰਲ ਗੌਰਮੈਂਟ ਨੇ ਸਟੇਟ ਕਿਸੇ ਨੂੰ ਥੱਲੇ ਲਾਉਣਾ ਹੋਊਗਾ, ਉਹਨਾਂ ਦੀ ਪ੍ਰੋਕਿਓਰ ਕੀਤੀ ਹੋਈ ਕਮੋਡਿਟੀ ਨੂੰ ਉਹ ਬਾਏ ਨਹੀਂ ਕਰੂਗਾ, ਤਾਂ ਖਰੀਦ ਕੇ ਕਰਨਗੇ ਕੀ? ਸਟੇਟ ਗੌਰਮੈਂਟ ਨੇ ਫਿਰ ਭਾਰਤ ਦੇ ਬਾਕੀ ਸਟੇਟਾਂ ਨੂੰ ਦੇਣੀ ਹੈ ਨਾ, ਜਿੱਥੇ ਲੋੜ ਹੈ। ਸੋ ਕਿਸੇ ਟਾਈਮ ਇਹ ਸਟੇਟ ਜਿਹੜੀਆਂ ਇੰਡੀਆ ਦੀਆਂ ਲੀਡਿੰਗ ਰਹੀਆਂ ਨੇ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ, ਪੰਜਾਬ ਨੇ ਆਪਣਿਆਂ ਜ਼ਮੀਨ ਦਾ ਬੇੜਾ ਗਰਕ ਕਰ ਲਿਆ, ਪਾਣੀ ਦਾ ਬੇੜਾ ਗਰਕ ਕਰ ਲਿਆ। ਅੱਜ ਅਸੀਂ ਗੱਲ ਕਹਿੰਦੇ ਹਾਂ ਕਿ ਅੱਜ ਮਿਸੀਸਾਗਾ ਡਿਵੈਲਪ ਸਾਡਾ ਸਿਟੀ ਆ, ਬਰੈਂਪਟਨ ਦੀ ਹੱਥ ਨਹੀਂ ਫੜੂਗਾ ਕਿਉਂਕਿ ਬਰੈਂਪਟਨ ਡਿਵੈਲਪ ਹੋ ਰਿਹਾ, ਕੈਲਡਨ ਡਿਵੈਲਪ ਹੋ ਰਿਹਾ, ਉਹ ਕਰਕੇ ਸਾਨੂੰ ਇਹਨਾਂ ਦੀ ਲੋੜ ਨਹੀਂ ਆ। ਤੇ ਅੱਜ ਇਹ ਸ਼ਹਿਰ ਕਿੱਦਾਂ ਡਿਵੈਲਪ ਹੋਣਗੇ, ਅਸੀਂ ਇਹ ਗੱਲ ਕਰਦੇ ਹਾਂ ਇਸ ਰੀਜ਼ਨ ਦੇ ਵਿੱਚ। ਸੇਮ ਲਾਈਕ ਡੇਟ ਇੱਥੋਂ ਦੀ ਗੱਲ ਆ, ਜੇ ਅੱਜ ਪੰਜਾਬ ਨੇ ਕਿਸ ਟਾਈਮ ਭਾਰਤ ਦੀ ਲੀਡ ਕੀਤੀ, ਉਸ ਨੂੰ ਬਚਾਇਆ, ਉਹਨਾਂ ਨੂੰ ਭੁੱਖਮਰੀ ਤੋਂ ਬਚਾਇਆ, ਕਿਸੇ ਟਾਈਮ 1951 ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਪੈਸੇ ਇਕੱਠੇ ਕੀਤੇ ਗਏ ਵੀ ਇੰਨੇ ਡਾਲਰ ਤੁਸੀਂ ਦੇ ਦਿਓਗੇ ਤੇ ਭਾਰਤ ਦੇ ਵਿੱਚ ਇੰਨੇ ਲੋਕਾਂ ਨੂੰ ਰੋਟੀ ਮਿਲ ਜਾਊਗੀ। ਔਰ ਬਾਹਰਲੇ ਕੰਟਰੀਆਂ ਤੋਂ ਲਿਆ ਕੇ ਕਣਕ ਤੇ ਉਹ ਇੰਡੀਆ ਦੇ ਬੀਜੀ ਗਈ, ਮੈਕਸੀਕੋ ਦੀ ਲਿਆ ਕੇ ਬੀਜੀ ਗਈ, ਉਸ ਤੋਂ ਬਾਅਦ ਹਰੀ ਕ੍ਰਾਂਤੀ ਆਈ, ਪੰਜਾਬ ਦੇ ਲੋਕਾਂ ਨੇ, ਹਰਿਆਣੇ ਦੇ ਲੋਕਾਂ ਨੇ ਬਾਕੀ ਕੰਟਰੀ ਦਾ ਢਿੱਡ ਭਰਿਆ। ਅੱਜ ਜੇ ਉਹਨਾਂ ਨੂੰ ਲੋੜ ਹੈ, ਅੱਜ ਉਹ ਡੁੱਬ ਰਹੇ ਨੇ, ਉਹਨੂੰ ਹੈਲਪ ਦੀ ਲੋੜ ਹੈ, ਤੇ ਫੈਡਰਲ ਸਰਕਾਰ ਕਹੇ ਸਭ ਨੂੰ ਤੁਹਾਡੀ ਲੋੜ ਨਹੀਂ, ਬਾਕੀ ਸਟੇਟ ਸੈਲਫ ਸਫੀਸ਼ੈਂਟ ਆ, ਉਹ ਨਹੀਂ ਆ, ਜਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਫਸਲਾਂ ਉਹਨਾਂ ਦੇ ਤੁਸੀਂ ਉਹਨਾਂ ਨੂੰ MSP ਦਿਓ, ਉਹਨਾਂ ਨੂੰ ਕਹੋ ਕਿ ਤੁਸੀਂ ਦਾਲਾਂ ਬੀਜੋ, ਜਿਹੜੀ ਆਪਣਾ ਪੰਜਾਬ ਦੇ ਵਿੱਚ ਕਮਾਦ ਜਿਹੜਾ ਉਸ ਦੀ ਬਹੁਤ ਵਧੀਆ ਪ੍ਰੋਕਿਓਰਮੈਂਟ ਆ, ਉਸ ਨੂੰ ਪੈਸੇ ਦੇਣ, ਤਿੰਨ ਤਿੰਨ ਸਾਲ ਦੇ ਮੁੜ ਕੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਜਿਹੜੀ ਕਰਪਸ਼ਨ ਹੈ ਉਸਨੂੰ ਖਤਮ। ਮੈਂ ਬਹੁਤ ਬੋਲ ਸਕਦਾ ਇੱਥੇ, ਪਰ ਸੋਰੀ ਕਿਉਂਕਿ ਮੈਂ ਹੀ ਬੋਲੀ ਜਾਊਂਗਾ ਤੇ ਚੰਗਾ ਨਹੀਂ ਲੱਗਦਾ। ਤੁਸੀਂ ਕੋਈ ਗੱਲ ਕਹਿਣੀ ਚਾਹੋ, 416-6201778 ਸਾਡੇ ਨੰਬਰ ਨੇ, 416-6201778 ਨੇ। ਇੱਕ ਪੰਜਾਬ ਕਿਸਾਨ ਹੋਣ ਦੇ ਨਾਂ ਤੇ ਮੈਂ ਵੀ ਕਈ ਵਾਰੀ ਭਾਗ ਲੈ ਲੈਣਾ, ਹਾਲਾਂਕਿ ਮੈਂ ਇੱਕ ਹੋਸਟ ਹਾਂ, ਪਰ ਮੈਨੂੰ ਆਪਣਾ ਗੱਲ ਕਹਿਣ ਦਾ ਮੇਰੇ ਖਿਆਲ ਅਧਿਕਾਰ ਹੈ। ਕੀ ਖਿਆਲ ਮੈਂ ਜੀ ਤੁਹਾਡਾ?
ਬਿਲਕੁਲ ਜੀ, ਔਰ ਨਾਲੇ ਅਸੀਂ ਜੇ ਆਪਦੇ ਲੋਕਾਂ ਬਾਰੇ ਨੀ ਬੋਲਾਂਗੇ, ਹੋਸਟ ਹੈ ਚਾਹੇ ਗੈਸਟ ਹੈ, ਫਿਰ ਅਸੀਂ ਕਿਹਦੇ ਬਾਰੇ ਬੋਲਾਂਗੇ? ਜਿਹੜੀਆਂ ਗੱਲਾਂ ਤੁਸੀਂ ਸ਼ੁਰੂ ਕੀਤੀਆਂ ਨੇ ਨਾ, ਉਹ ਧਿਆਨ ਮੰਗਦੀਆਂ ਕਿ ਅਸੀਂ ਅੰਨਦਾਤਾ ਤਾਂ ਬਣੇ, ਪਰ ਇੱਕ ਗੱਲ ਹੋਰ ਹੈ ਕਿ ਜਿਹੜੇ ਲੋਕਾਂ ਦਾ ਢਿੱਡ ਭਰਿਆ ਉਹ ਲੋਕਾਂ ਦੇ ਬਾਰੇ ਤਾਂ ਪੰਜਾਬ ਨੇ ਜਾਂ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਬਥੇਰੀਆਂ ਕੁਰਬਾਨੀਆਂ ਕੀਤੀਆਂ। ਮੈਂ ਕਿਸੇ ਜਾਤ ਸਿਰਕੇ ਦੀ ਗੱਲ ਨਹੀਂ ਕਰਦਾ ਕਿ ਸਿੱਖ ਕੌਮ ਹੈ, ਬਣੀ ਕੁਰਬਾਨੀਆਂ ਦੇ ਵਾਸਤੇ ਅਸੀਂ ਪੰਜਾਬੀ ਵੀ ਇਹਦੇ ਵਿੱਚ ਆ ਜਾਂਦੇ ਹਾਂ, ਤਾਂ ਤੁਸੀਂ ਦੇਖੋ ਕਿ ਉਹ ਸਾਡੇ ਨਾਲ ਕਿਵੇਂ ਕਰਦੇ ਆ, ਚਾਹੇ ਮਸਲਾ ਕੋਈ ਵੀ ਹੋਵੇ। ਅਗਰ ਨਾ ਹੋਤੇ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਬਕੀ ਨਾ ਕਹੂੰ ਅਬਕੀ ਨਾ ਕਹੂੰ ਤਬਕੀ ਵਾਲੀ ਜਿਹੜੀ ਗੱਲ ਹੈ ਜੀ, ਉਥੋਂ ਕਿੰਨੀਆਂ ਗੱਲਾਂ ਆਉਂਦੀਆਂ ਨੇ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਕੁਰਬਾਨੀਆਂ ਦਾ ਮੁੱਲ ਵੀ ਨੀ ਪਾਇਆ ਕਿ ਯਾਰ ਇਹ ਸ਼ਹਾਦਤਾਂ ਦੇਣ ਵਾਲੇ ਲੋਕ ਨੇ, ਇਹਨਾਂ ਦੇ ਨਾਲ ਕਦੇ ਢਿੱਲ ਵਰਤੀ ਜਾਵੇ। ਸਾਨੂੰ ਤਾਂ ਹਮੇਸ਼ਾ ਹੀ ਮੈਨੂੰ ਲੱਗਦਾ ਚੁਭਦੇ ਹੀ ਰਹੇ ਹਾਂ, ਔਰ ਸ਼ਾਇਦ ਚੁਭਣੇ ਵੀ ਚਾਹੀਦੇ ਆ ਦੂਜਿਆਂ ਨਾਲੋਂ, ਥੋੜਾ ਜਿਹਾ ਫਰਕ ਵੀ ਸਾਡਾ ਤਾਂ ਹੀ ਹੈ।
ਮਿਹਰਬਾਨੀ, ਦੋ ਕਾਲਰ ਸਾਡੇ ਨਾਲ ਨੇ, ਉਸ ਤੋਂ ਪਹਿਲਾਂ ਦੁੱਖ ਮੈਸੇਜ ਪੜ੍ਹਦੀ। ਇੱਕ ਤੇ ਟੀਮਸਟਰ ਟਰੱਕ ਡਰਾਈਵਿੰਗ ਸਕੂਲ ਸਾਡੇ ਇੱਥੇ ਦੇ ਪ੍ਰਾਊਡ ਸਪੋਂਸਰ ਨੇ, ਤੁਸੀਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਲੈਣਾ ਹੈ, ਇੱਕ ਵਧੀਆ ਤੁਸੀਂ ਟਰੱਕ ਡਰਾਈਵਰ ਬਣਨਾ ਹੈ, ਤੁਹਾਡਾ ਫੁੱਲ ਕੌਨਫੀਡੈਂਸ ਹੋਏਗਾ ਜਦੋਂ ਤੁਸੀਂ ਇਹਨਾਂ ਕੋਲ ਟ੍ਰੇਨਿੰਗ ਲੈ ਕੇ ਬਾਹਰ ਨਿਕਲੋਗੇ। 10 ਸਾਲ ਤੋਂ ਵੱਧ ਵਾਲੇ ਇਹਨਾਂ ਕੋਲ ਟ੍ਰੇਨਰ ਨੇ, ਮਿਸੀਸਾਗਾ 'ਚ ਸਥਿਤ ਨੇ, ਐਡਰੈਸ ਹੈਗਾ 1330 ਮਿਡਵੇ ਬੁਲੇਵਰਡ ਯੂਨਿਟ ਨੰਬਰ 1, ਮਿਡਵੇ ਤੇ ਡਿਕਸੀ ਦਾ ਇੰਟਰਸੈਕਸ਼ਨ। ਤੁਸੀਂ ਗੱਲ ਕਰਨੀ ਹੈ ਸਿਮਰਨ ਮਾਨ ਹੁਣ ਦੇ ਨਾਲ, 647-542-8841, ਟੀਮਸਟਰ ਟਰੱਕ ਡਰਾਈਵਿੰਗ ਸਕੂਲ। ਔਰ ਜੇ ਤੁਸੀਂ ਐਕਸੀਡੈਂਟ ਸਰਟੀਫਿਕੇਟ ਲੱਗ ਗਈ, ਆਪਣੇ ਬੈਨੀਫਿਟ ਲੈਣਾ ਚਾਹੁੰਦੇ ਹੋ, ਗੁਰਸ਼ਰਨ ਬਾਬੀ ਸਿੱਧੂ ਐਂਡ ਐਸੋਸੀਏਟਸ ਨਾਲ ਗੱਲ ਕਰੋ। ਬੜੇ ਲੰਬੇ ਸਮੇਂ ਤੋਂ ਇਹ ਸੇਵਾਵਾਂ ਦਿੰਦੇ ਨੇ, ਤੁਸੀਂ ਸਟੂਡੈਂਟ ਹੋ, ਪ੍ਰਸਟਿਨ ਹੋ, ਹਾਊਸ ਵਾਈਫ ਹੋ, ਕੰਮ ਨਹੀਂ ਕਰਦੇ ਕੈਨੇਡਾ 'ਚ ਨਵੇਂ ਆਏ ਹੋ, ਅਤੇ CPP ਡਿਸੇਬਿਲਟੀ ਕਲੇਮਸ ਲੈਣੇ ਆ, ਅਤੇ ਗੁਰਸ਼ਰਨ ਬਾਬੀ ਸਿੱਧੂ ਐਂਡ ਐਸੋਸੀਏਟ ਦੇ ਨਾਲ 647-539-3020 'ਤੇ ਗੱਲਬਾਤ ਕਰੋ। 647-539-3020, ਡਿਕਸੀ ਫਰੇਟ ਸਿਸਟਮ, ਪਾਪੂਲਰ ਟਾਇਰ ਸਾਡੇ ਇੱਥੇ ਦੇ ਪ੍ਰਾਊਡ ਸਪੋਂਸਰ ਨੇ, ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ, ਇੰਸ਼ੋਰੈਂਸ ਲੈਣੀ ਆ ਉਹਨਾਂ ਦੀ ਕੰਪਨੀ ਜੁਆਇਨ ਕਰਨੀ ਆ, ਅਤੇ 416-994-7972 'ਤੇ ਗੱਲ ਕਰ ਲਓ। ਸਾਫ਼ ਸੁਥਰਾ ਫੂਡ ਖਾਣਾ ਚਾਹੁੰਦੇ ਹੋ, ਟੇਕਅਪ ਫੂਡ ਲੈਣਾ ਤੁਸੀਂ, ਅਤੇ ਲੱਕੀ ਸਵੀਟ ਫਾਈਨ ਇੰਡੀਅਨ ਕੁਜ਼ੀਨ ਵਾਲਿਆਂ ਦੇ ਜਾਣਾ, ਏਅਰਪੋਰਟ ਡੈਰੀ ਦਾ ਇੰਟਰਸੈਕਸ਼ਨ, 71-66 ਏਅਰਪੋਰਟ ਰੋਡ, ਜਿੱਥੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਸੀ ਉਸ ਨੂੰ ਇਹਨਾਂ ਨੇ ਟੇਕ ਓਵਰ ਕੀਤਾ, ਨਵੀਂ ਰੈਨੋਵੇਸ਼ਨ, ਨਵੀਂ ਟੀਮ, ਔਰ ਤੁਹਾਨੂੰ ਘਰ ਵਰਗਾ ਸਵਾਦ ਮਿਲਣਾ ਹੈ। 905-678-7399 ਦਾ ਨੰਬਰ ਆ। AGI ਟਰਾਂਸਪੋਰਟ ਤੋਂ ਤਾਤਲਾ ਫੈਮਿਲੀ ਵੀ ਸਾਡੇ ਇੱਥੇ ਦੇ ਪ੍ਰਾਊਡ ਸਪੋਂਸਰ ਨੇ। 4144-4144, ਭਾਈ ਸਾਹਿਬ ਤੁਸੀਂ ਲਾਈਨ 'ਤੇ ਸਰ?
ਸਤਿ ਸ਼੍ਰੀ ਅਕਾਲ ਜੀ, ਸੁਖਮ ਗੱਲ ਕਰ ਰਿਹਾ।
ਹਾਂਜੀ ਸਰ, ਸਤਿ ਸ਼੍ਰੀ ਅਕਾਲ
ਜੀ। ਬੇਨਤੀ ਹੈ ਜੀ, ਉਹ ਸਾਡੇ ਜ਼ਿੰਮੇਦਾਰਾਂ ਵੀ ਕਹਿੰਦੇ ਭੁੱਖੇ ਜਾ ਕੇ ਕਟਕਰੋੜਾ ਲੱਭਾ ਦੇ ਪਾਣੀ ਪੀ ਵੀ ਆਫਰ ਗਿਆ, ਇਹ ਹੁਣ ਸੈਲਫ ਸਫੀਸ਼ੀਐਂਟ ਹੋ ਗਈ, ਗਵਰਨਮੈਂਟ ਪੰਜਾਬ ਤੋਂ ਅਨਾਜ ਲੈ ਕੇ, ਤੇ ਉਸ ਤੋਂ ਬਾਅਦ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਵੀ ਉਹ ਕਹੇ ਸਾਡੇ ਕੋਲ, ਅਸੀਂ ਆਤਮ ਨਿਰਭਰ ਹੋ ਗਏ ਹਾਂ, ਸਾਨੂੰ ਕਣਕ ਸਾਡੇ ਫਸਲ ਬਹੁਤ ਹੋ ਗਈ ਹੈ, ਤੇ ਤੁਸੀਂ ਆਹ ਫਸਲਾਂ ਛੱਡ ਕੇ ਤੇ ਆਹ ਬੀਜੋ, ਅਸੀਂ ਤੁਹਾਨੂੰ ਟੈਕਨੀਕ ਦੱਸਦੇ ਹਾਂ, ਨਵੀਆਂ ਖਾਦਾਂ ਦੱਸਦੇ ਹਾਂ, ਇਹਨਾਂ ਨੂੰ ਕਿਵੇਂ ਤੁਸੀਂ ਦੂਜੀ ਖੇਤੀ ਨੂੰ ਇੰਪਰੂਵ ਕਰਨਾ, ਸਬਜ਼ੀਆਂ ਦੂਜੀਆਂ ਹੋ ਗਈਆਂ, ਦਾਲਾਂ ਹੋ ਗਈਆਂ, ਹਾਂਜੀ, ਉਹਦੇ ਬਜਾਏ ਲੀਡ ਕਰਨ ਦੇ ਬਜਾਏ ਨਵੀਆਂ ਯੂਨੀਵਰਸਿਟੀਆਂ ਖੋਲ ਲੈ ਗਈਆਂ ਸਿੱਖਾਂ ਨੂੰ, ਸਿੱਖਾਂ ਨੂੰ ਕਹਿ ਰਿਹਾ ਜ਼ਿਮੀਂਦਾਰਾਂ ਨੂੰ ਲੀਡ ਕਰਨੇ ਸਾਰੇ, ਉਹਨਾਂ ਨੂੰ ਦੱਸਣ ਨਵੇਂ ਨਵੇਂ ਢੰਗ ਤਰੀਕੇ ਦੱਸਣ ਫਸਲਾਂ ਬੀਜਣ ਦੇ, ਦੂਜੀਆਂ ਫਸਲਾਂ 'ਚ ਵੀ ਇਹਨਾਂ ਨੂੰ ਪ੍ਰਾਪਤੀ ਹੋਵੇ, ਉਹ ਤੋਂ ਜ਼ਿੰਮੇਵਾਰੀ ਲੈਣ ਦੇ ਬਜਾਏ ਆਪਣੇ ਜ਼ਿੰਮੇਵਾਰੀ ਲਾ ਕੇ ਉਹ ਆਪਣਾ ਢੋਲਾ ਵਜਾਉਣ ਦੀ ਬਜਾਏ ਉਹ ਲਾ ਕੇ ਦੂਜਿਆਂ ਨੂੰ ਦੂਜਿਆਂ ਦੇ ਗੱਲ ਪਾ ਤਾ ਹੰਡਾਲੀਆਂ ਬਾਣੀਆਂ ਵੀ ਤੁਸੀਂ ਬਜਾਈ ਚੱਲੋ, ਅਸੀਂ ਬਾਕੀਆਂ ਦੀ ਦੁਆ ਕਰ ਲੈਂਦੇ ਹਾਂ, ਇਕਾਨਮੀ ਥੱਲੇ ਜਾ ਰਹੀ ਮੁਲਕ ਦੀ, ਇਹਨਾਂ ਨੂੰ ਇਕਾਨਮੀ ਵੇਖ ਕੇ ਵੀ ਨੀ ਪਤਾ ਲੱਗਦਾ, ਲੀਡ ਕਰਨ ਦੀ ਬਜਾਏ ਸਾਰਿਆਂ ਨੂੰ ਮਿਸ ਲੀਡ ਕਰ ਰਹੇ ਆ, ਬਾਕੀ ਸਰਦਾਰ ਜੀ ਚਾਨਣਾ ਪਾਉਣਗੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ, ਇੱਕ ਕਾਲ ਹੋਰ ਉਹਨਾਂ ਨੂੰ ਮਿਲਾ ਲਈ, ਫਿਰ ਇਕੱਠੇ ਸਰਦਾਰ ਜੀ ਕੋਲ ਜਾਣਾ ਪਾਵਾਂਗਾ, 3515 ਨੰਬਰ ਜੀ, 3515, ਹਾਂਜੀ ਸਰ, ਤੁਸੀਂ ਇੱਥੇ ਜੀ
ਪੰਜਾਬ ਗੌਰਮੈਂਟ ਕੋਈ ਇਹੋ ਜਿਹਾ ਉਦਮ ਕਰ ਸਕਦੀ ਹੈ, ਮੈਨੂੰ ਇਹਦੇ ਬਾਰੇ ਪਤਾ ਨੀ, ਮੈਂ ਤਾਂ ਹੀ ਕੁਐਸਚਨ ਕਰ ਰਿਹਾ ਵੀ ਉਹ ਲੋਕਾਂ ਨੂੰ ਉਤਸ਼ਾਹ ਕਰੇ ਵੀ ਜੀਰੀ ਤੋਂ ਤੇ ਕਣਕ ਤੋਂ ਥੋੜਾ ਜਿਹਾ ਘਟਾ ਕੇ, ਜਿਵੇਂ ਬਾਈ ਜੀ ਪਹਿਲਾਂ ਕਹਿੰਦੇ ਦੂਜੀਆਂ ਫਸਲਾਂ ਹੈ, ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਵੀ ਆਪਣੇ ਬੇਗੇ ਲੈ ਰਹੇ, ਤੁਸੀਂ ਦੇਖਿਆ ਹੋਣਾ ਸਿੱਧੂ ਸਾਹਿਬ, ਉਹ ਫੁੱਲਾਂ ਦੀ ਖੇਤੀ ਥੋੜੀ ਬਹੁਤੀ ਅੱਧਾ ਕਿੱਲਾ ਕਨਾਲ ਲਾ ਲੈਂਦੇ ਆ, ਮਿਰਚਾਂ ਲਾ ਲੈਂਦੇ, ਉਹ ਜਿਹੜੀ ਜ਼ਿਆਦਾ ਕਾਮਯਾਬ ਆਪਣੇ ਇੱਕ ਤੋਤਾ ਮਸ਼ਹੂਰ ਹੋਇਆ ਸੀ ਟੱਲ ਵਾਲੀ ਮਿਰਚਾਂ ਵਾਲੀ, ਜੇ ਉਹੀ ਜੀ ਕੋਈ ਖੇਤੀ ਜੱਟ ਕਰਨ ਤੇ, ਪਰ ਪੰਜਾਬ ਇਹੋ ਜਿਹਾ ਉੱਦਮ ਜਾਂ ਕੋਈ ਉਹਨਾਂ ਦੀ ਪਿਚੋਲਗਰੀ ਕਰ ਸਕਦੀ ਹੈ, ਉਹ ਫਲ ਫਰੂਟ ਹੈ ਜਾਂ ਕੋਈ ਸਬਜ਼ੀਆਂ ਜਾਂ ਕੁਛ ਹੋਰ ਦਾਲਾਂ ਹੈ, ਕਿਸੇ ਬਾਹਰਲੇ ਕੰਟਰੀ ਨੂੰ ਜਿਵੇਂ ਇਰਾਕ ਹੈ, ਇਰਾਨ ਹੈ, ਪਾਕਿਸਤਾਨ ਹੈ, ਜਾਂ ਸਾਡੇ ਤੱਕ ਵੀ ਆਉਂਦੀਆਂ, ਵੀ ਉਹ ਕੋਈ ਲਿੰਕ ਬਣਾ ਕੇ ਦੇ ਦੇਣ, ਕਿਉਂਕਿ ਹਰੇਕ ਕਿਸਾਨ ਦੇ ਬਸ ਦੀ ਗੱਲ ਨਹੀਂ, ਇੱਕ ਤਾਂ ਇਹ ਵੀ ਇਹ ਹੋ ਸਕਦਾ, ਦੂਸਰਾ ਖਹਿਰਾ ਸਾਹਿਬ ਤੇ ਆਪਣਾ ਢੀਡ ਸਾਹਿਬ ਦਾ ਬੇਟਾ ਉਹ ਇਕੱਠੇ ਦੇਖੇ ਗਏ ਅੱਜ, ਤੇ ਸਿੱਧੂ ਤੇ ਆਪਣਾ ਰਾਜਾ ਵੜਿੰਗ ਇਹ ਇਕੱਠੇ ਦੇਖੇ ਗਏ, ਇਹਦੇ ਬਾਰੇ ਕੋਈ ਟਿੱਪਣੀ ਕਰਿਓ ਵੀ ਕੁਛ ਕੀ ਤੋਹਫੇ ਜਾਂ ਕੌੜੇ ਜਾਂ ਮਿੱਠੇ ਕੀ ਨਿਕਲਣ ਦੀ ਤਿਆਰੀ ਹੈ
ਜੀ, ਆਪਦੀ ਸੁਣ ਲਓ, ਅੱਧਾ ਜਵਾਬ ਮੈਂ ਦਿੰਦਾ, ਅੱਧਾ ਸਰਕਾਰ ਦੇਣਗੇ, ਜਿਹੜੀ ਤੁਸੀਂ ਕਹਿੰਦੇ ਹੋ ਕਿ ਅਸੀਂ ਫਲ ਸਬਜ਼ੀਆਂ, ਦੇਖੋ ਪੰਜਾਬ ਦੀ ਜਿਹੜੀ ਐਗਰੀਕਲਚਰ, ਪੰਜਾਬ ਦੀ ਲੈਂਡ ਤੇ ਪੰਜਾਬ ਦਾ ਜਿਹੜਾ ਇਨਵਾਇਰਮੈਂਟ ਆ ਉਹ ਬਹੁਤ ਜ਼ਬਰਦਸਤ ਆ, ਸਾਡੇ ਕੋਲ ਵੀ ਕੈਨੇਡਾ ਅਮੈਰੀਕਾ 'ਚ ਬਹੁਤ ਘੱਟ ਇਹੋ ਜਿਹਾ ਇਨਵਾਇਰਮੈਂਟ ਆ ਜਿੱਥੇ ਸਾਰੀਆਂ ਫਸਲਾਂ ਅਸੀਂ ਬੀਜ ਸਕਦੇ ਹਾਂ, ਹਰ ਤਰ੍ਹਾਂ ਦੀ ਲੋੜ ਉੱਤੇ ਆ, ਜੇ ਫੈਡਰਲ ਸਰਕਾਰ ਭਾਰਤ ਦੀ ਜਾਇਜ਼ ਦੇਵੇ ਤੇ ਪੰਜਾਬ ਸਾਡੇ ਨਾਲ ਵੀ ਡਿਵੈਲਪ ਹੋ ਸਕਦਾ, ਇੱਥੇ ਹਰ ਤਰ੍ਹਾਂ ਦੀਆਂ ਫਸਲਾਂ ਸਬਜ਼ੀਆਂ ਬੀਜ ਕੇ ਲਾਗੇ ਸਾਡੇ ਅਰਬ ਕੰਟਰੀਜ਼ ਨੇ, ਉਹਨਾਂ ਨੂੰ ਉੱਥੋਂ ਸਿੱਧੇ ਜਹਾਜ਼ ਜਾਣ, ਉੱਥੋਂ ਅਸੀਂ ਉਹਨਾਂ ਨੂੰ ਸਪਲਾਈ ਕਰੀਏ, ਪਰ ਚਾਹੇ ਤਾਂ ਤਾਂ ਹੈ, ਜੇ ਸਰਕਾਰ ਇਹ ਚਾਹੁੰਦੀ ਆ ਕਿ ਅਸੀਂ ਇੱਥੇ ਪ੍ਰਾਈਵੇਟਾਈਜੇਸ਼ਨ ਕਰਨੀ ਹੈ, ਅਸੀਂ ਜਿਹੜੇ ਸਾਡੇ ਵੱਡੇ ਬਿਜ਼ਨਸਮੈਨ ਜਿਹੜੇ ਇੰਡੀਆ ਦੇ ਬਾਕੀ ਸਾਰੇ ਜਿਹੜੇ ਡਿਪਾਰਟਮੈਂਟਸ ਨੇ ਜਿਹੜੇ ਹੈਗੇ ਇੰਡਸਟਰੀ ਆ ਉਹਦੇ 'ਚ ਕਬਜ਼ਾ ਕਰ ਚੁੱਕੇ ਆ, ਉਹਦੀ ਪ੍ਰਾਈਵੇਟਾਈਜੇਸ਼ਨ ਹੋ ਗਈ ਆ, ਅਤੇ ਐਗਰੀਕਲਚਰ ਹੁਣ ਉਹਨਾਂ ਦਾ ਸ਼ੌਂਕ ਪਿਆ ਕਿ ਅਸੀਂ ਖੇਤੀ ਕਰਨੀ ਆ, ਇਸ ਨੂੰ ਆਪਣੇ ਥੱਲੇ ਲੈਣਾ ਹੈ, ਤਾਂ ਉੱਥੇ ਅਸੀਂ ਕੀ ਕਰ ਸਕਦੇ ਹਾਂ, ਉੱਥੇ ਪੰਜਾਬ ਕੁਛ ਨਹੀਂ ਕਰ ਸਕਦਾ, ਜਿੰਨੇ ਚਿਰ ਤੱਕ ਭਾਰਤ ਦੀ ਸੈਂਟਰ ਸਰਕਾਰ ਸਿਰ ਦੀ ਨਹੀਂ ਹੈਗੀ ਉਨੇ ਚਿਰ ਤੱਕ ਨਹੀਂ ਹੋ ਸਕਦਾ, ਜੇ ਉਹ ਸਟੇਟ ਗਵਰਨਮੈਂਟ ਨੂੰ ਅੱਜ ਇਜਾਜ਼ਤ ਦੇਵੇ ਅੰਮ੍ਰਿਤਸਰ ਏਅਰਪੋਰਟ ਨੇ ਹੋਰ ਏਅਰਪੋਰਟ ਤੋਂ ਛੱਡੀ ਫਸਲਾਂ ਬਾਹਰ ਜਾਣ, ਤੇ ਅੱਜ ਹੀ ਪੰਜਾਬ ਜਿਹੜਾ ਉਹ ਦਿਨਾਂ 'ਚ ਉਹਦੀ ਕਾਇਆ ਕਲਪ ਹੋ ਸਕਦੀ ਆ, ਔਰ ਕਣਕ ਝੋਨੇ ਦਾ ਅਲਟਰਨੇਟ ਲੱਭਣਾ ਬਹੁਤ ਔਖਾ ਆ, ਝੋਨੇ 'ਚੋਂ 60-65,000 70,000 ਏਕੜ ਦੀ ਜਿਹੜੀ ਆ ਉਹ ਪ੍ਰੋਕਿਓਰਮੈਂਟ ਆਉਂਦੀ ਆ, ਕਣਕ ਤੋਂ 40-50,000 ਆਉਂਦਾ ਹੈ, ਬਾਕੀ ਫਸਲਾਂ ਤੋਂ ਇੰਨਾ ਨਹੀਂ ਆਉਂਦਾ, ਜੇ ਉਹਨਾਂ ਦੇ ਵਿੱਚ ਜਿੰਨਾ ਦੇ ਉਹਨਾਂ ਦੇ ਰੇਟ ਨਾ ਵਧਾਏ ਜਾਣ, ਉਹਨਾਂ ਦੀ ਸਪਲਾਈ ਬਾਹਰਲੇ ਕੰਟਰੀਆਂ ਨੂੰ ਜੇ ਨਾ ਕੀਤੀ ਜਾਵੇ ਤਾਂ, ਬਾਕੀ ਸਵਾਲ ਦਾ ਜਵਾਬ ਸੁਖਨੈਬ ਜੀ ਦੇਣਗੇ ਪੰਜਾਬ ਦਾ। ਜੀ ਜੀ
ਸਿੰਘਾ ਸਾਹਿਬ, ਗੱਲ ਤੁਹਾਡੇ ਵਾਲੀ ਵੀ ਮੇਰੇ ਦਿਮਾਗ ਦੇ ਵਿੱਚ ਹੈ, ਕਿਉਂਕਿ ਰਾਜਸਥਾਨ ਸੀ ਏਅਰਪੋਰਟ ਹੈ ਜਿਹੜਾ, ਉਸਨੂੰ ਡਿਵੈਲਪ ਹੀ ਨਹੀਂ ਹੋਣ ਦਿੱਤਾ ਗਿਆ, ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੈ, ਨਹੀਂ ਤਾਂ ਇਹ ਹੈ ਕਿ ਇੱਥੋਂ ਸਾਡੀ ਤੋੜੀ ਹੋਈ ਫਸਲ ਹੈ 3 ਘੰਟਿਆਂ ਦੇ ਵਿੱਚ ਅਰਬ ਕੰਟਰੀਜ਼ ਦੇ ਵਿੱਚ ਪਹੁੰਚ ਜਾਂਦੀ ਹੈ, ਦੁਬਈ ਹੋ ਗਿਆ ਜਾਂ ਇੱਥੇ ਨੇੜਲੇ ਮੁਲਕ ਹੋ ਗਏ, ਕਿ ਉੱਥੇ ਸਬਜ਼ੀਆਂ ਸਾਡੀਆਂ ਉੱਥੇ ਜਾਣ, ਫਰੈਸ਼ ਉਹਨਾਂ ਲੋਕਾਂ ਨੂੰ ਮਿਲਣ, ਪਾਕਿਸਤਾਨ ਤੋਂ ਵੀ ਤਾਂ ਜਾਂਦੀਆਂ ਹੀ ਆ, ਤੇ ਇਹ ਕੋਸ਼ਿਸ਼ਾਂ ਨਹੀਂ ਹੋਈਆਂ। ਦੂਜਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਕੁਛ ਸਾਡੇ ਮੁਲਕ ਦੇ ਵਿੱਚ ਆਉਂਦਾ ਸੀਗਾ, ਖਾਸ ਕਰਕੇ ਇਸ ਬਾਰਡਰ ਤੇ ਆਉਂਦਾ ਸੀ, 200% ਟੈਕਸ ਉਹਦੇ ਤੇ ਲਾ ਦਿੱਤਾ ਗਿਆ, ਨਾ ਅਸੀਂ ਉੱਧਰ ਵਪਾਰ ਕਰ ਸਕਦੇ, ਨਾ ਉਹ ਇੱਧਰ ਕਰ ਸਕਦੇ ਆ, ਉਹ ਜੇ ਵਪਾਰ ਖੁੱਲਣ, ਖਾਸ ਕਰਕੇ ਆਹ ਜਿਹੜੇ 6-7 ਜ਼ਿਲ੍ਹੇ ਨੇ ਅੰਮ੍ਰਿਤਸਰ ਦੇ ਨੇੜੇ ਪੈ ਜਾਂਦੇ ਨੇ, ਇਨਕਲੂਡ ਬਠਿੰਡਾ ਮਾਨਸਾ ਤੱਕ, ਤਾਂ ਇੱਥੇ ਬੜਾ ਕੁਛ ਹੈ ਜਿਹੜਾ ਉਹ ਸਿੱਧਾ ਹੋ ਸਕਦਾ, ਜਿਹੜੇ ਫਾਇਦੇ ਹੋ ਸਕਦੇ ਆ, ਪਰ ਗੱਲ ਫਿਰ ਉੱਥੇ ਹੈ ਕਿ ਸਰਕਾਰ ਬੀਜਣ ਵਾਸਤੇ ਤਾਂ ਖੇਤੀ ਮਾਹਰ ਵੀ ਕਹਿੰਦਾ ਕਿ ਜੀ ਆਹ ਫਸਲ ਬੀਜ ਲਓ, ਆਹ ਬੀਜ ਲਓ, ਕਿਸਾਨ ਪੈਦਾ ਕਰਨ ਤੋਂ ਨਹੀਂ ਝਿਜਕਦਾ। ਹੁਣ ਬਾਈ ਜੀ ਹੋਰਾਂ ਨੇ ਜਿਹੜੇ ਲੋਕਾਂ ਦੇ ਜ਼ਿਕਰ ਕੀਤੇ ਨੇ ਬਠਿੰਡਾ ਸਾਈਡ ਦੇ, ਇੱਥੇ ਲਹਿਰਾ ਬੇਗਾ ਪਿੰਡ ਹੈ ਜੀ, ਉੱਥੇ ਸ਼ਿਮਲਾ ਮਿਰਚ ਬਹੁਤ ਵਿਕਦੀ ਸੀ, ਪਰ ਸ਼ਿਮਲੇ ਤੱਕ ਵੀ ਜਾਂਦੀ ਸੀ, ਇੱਧਰੋਂ ਜੇਕੇ ਤੱਕ ਜਾਂਦੀ ਸੀ, ਪਰ ਸਮੱਸਿਆ ਕੀ ਆਉਂਦੀ ਹੈ ਕਿ ਇੱਥੇ ਸਾਡੇ ਰੇਟ ਨਹੀਂ ਮਿਲਦਾ, ਜ਼ਿੰਮੇਵਾਰੀ ਉਹ ਲੈਂਦੇ ਨਹੀਂ, ਕਿਹੜਾ ਬਾਦਲ ਸਾਹਿਬ ਦੀ ਸਰਕਾਰ ਸੀ, ਇੱਧਰ ਸੰਗਤ ਵਾਲੀ ਸਾਈਡ ਦੇ ਉੱਤੇ ਕਿਸੇ ਕਿਸਾਨ ਨੇ ਉਹਨਾਂ ਨੂੰ ਉੱਥੇ ਜਾ ਕੇ ਕਿਹਾ ਜੀ ਬਾਦਲ ਸਾਹਿਬ ਮਿਰਚਾਂ ਬੀਜੀਆਂ ਸੀ 10 ਕਿੱਲੇ ਜੀ, ਖਰੀਦਦਾ ਨਹੀਂ ਕੋਈ, ਕੀ ਕਰੀਏ, ਉਹ ਫਿਰ ਉਹੀ ਭੋਲਾ ਜਿਹਾ ਮੂੰਹ ਬਣਾ ਕੇ ਭਾਈ ਸਾਹਿਬ ਮੈਨੂੰ ਕਿਹੜਾ ਪੁੱਛ ਕੇ ਬੀਜੀਆਂ ਸੀ। ਸੋ ਸਾਡੇ ਜਿਹੜੇ ਸਿਆਸਤਦਾਨ ਨੇ, ਚਾਹੇ ਅਕਾਲੀ ਹੈ ਜਾਂ ਕਾਂਗਰਸੀ ਹੈ, ਕਿਉਂਕਿ ਸੱਤਾ ਤਾਂ ਉਹਨਾਂ ਦੇ ਕੋਲ ਰਹੀ ਆ, ਜ਼ਿੰਮੇਵਾਰੀ ਤੋਂ ਭੱਜਣ ਵਾਲੇ ਲੋਕ ਹੈ, ਜੇ ਇਹ ਉਹਨਾਂ ਨੂੰ ਇੰਪਲੀਮੈਂਟ ਕਰਨ ਸਾਰਾ ਕੁਛ ਹੋ ਸਕਦਾ। ਦੂਸਰੀਆਂ ਗੱਲਾਂ ਜਿਹੜੀਆਂ ਖਹਿਰਾ ਸਾਹਿਬ ਬਾਰੇ ਜਾਂ ਨਵਜੋਤ ਸਿੱਧੂ ਹੋਰਾਂ ਦੇ ਬਾਰੇ, ਉਹ ਤਾਂ ਕੁਛ ਵੀ ਹੋ ਸਕਦਾ ਨਾ, ਸਿਆਸਤ ਦੇ ਵਿੱਚ ਤਾਂ ਕੁਛ ਵੀ ਪੋਸੀਬਲ ਹੈ ਜੀ ਅੱਜ ਕੱਲ੍ਹ। ਹੁਣ ਤਾਂ ਆਪ ਨੂੰ ਨੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਹੁੰਦਾ ਹੋਣਾ ਕਿ ਆਪਾਂ ਸਵੇਰੇ ਜਿਹੜੀ ਪੱਗ ਨਾਲ ਲੈ ਕੇ ਗਏ ਇਹੀ ਬੰਨ ਕੇ ਮੁੜਾਂਗੇ ਜਾਂ ਕਈ ਵਾਰੀ ਕਿਸੇ ਹੋਰ ਪਾਰਟੀ ਦਾ ਗੱਲ ਚ ਮਾਫਲਰ ਪਾ ਕੇ ਆਵਾਂ
ਜੀ। ਜਿੰਨੇ ਚਿਰ ਤੱਕ ਪ੍ਰੋਕਿਓਰਮੈਂਟ ਨਹੀਂ ਹੈ, ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲਦਾ, ਉਹਨੇ ਚਿਰ ਤੱਕ ਦਾਲਾਂ ਜਾਂ ਝੋਨਾ ਦੀ ਬਜਾਏ ਕਮਾਦ ਲਾਉਣਾ ਪੰਜਾਬ ਚ ਅੱਗੇ ਸੰਭਵ ਨਹੀਂ ਹੈ। ਤਿੰਨ ਕਾਲਰ ਸਾਡੇ ਨਾਲ ਨੇ, ਪਰਮਿੰਦਰ ਮਾਂਗੜ ਸਾਡੇ ਸਿਰੇ ਪ੍ਰਾਊਡ ਸਪਾਂਸਰ ਨੇ, ਹੋਮ ਆਟੋ ਕਮਰਸ਼ੀਅਲ ਬਿਜ਼ਨਸ ਸਟੋਰ ਦੇ ਮਾਰਵਿੰਦਰ ਸਿੰਘ, ਨੰਬਰ 416-303-2828, 416-303-2828। ਰਾਇਲ ਟਰੱਕ ਐਂਡ ਟ੍ਰੇਲਰ ਸੇਲ ਸਾਡੇ ਸਿਰੇ ਪ੍ਰਾਊਡ ਸਪਾਂਸਰ ਸ਼ਾਮਲ ਨੇ। ਨਾਲ ਦੀ ਨਾਲ ਮੇਰੇ ਕੋਲ ਇੱਕ ਦੋ ਕਾਰ ਨੇ, ਮੈਂ ਤੁਹਾਨੂੰ ਬੋਲਦਾ। ਇੱਕ ਤਾਂ ਮੇਰੇ ਕੋਲ ਵੇਲਸ ਆਫ ਹੋਮਵਰ ਦੇ ਵਿੱਚ ਤਿੰਨ ਕਾਰ ਘਰ ਆ, ਵੱਡਾ 3300 square feet, 9 cars ਦੀ ਪਾਰਕਿੰਗ, 65x115 feet ਲੋਟ। ਇਹ ਤੁਸੀਂ ਲੈਣਾ ਚਾਹੁੰਦੇ ਹੋ ਸ਼ੈਰਡਨ ਕਾਲਜ ਏਰੀਆ ਚ, ਮੇਰੇ ਕੋਲ 2 investment properties, 1 ਮੇਨ ਫਲੋਰ ਤੇ ਬੈਡਰੂਮ ਵਾਲਾ ਆਪਣਾ ਕੈਨੇਡਨ ਚ ਘਰ ਚਾਹੀਦਾ। ਜੇ ਕਿਸੇ ਕੋਲ ਹੋਵੇ ਤਾਂ ਜ਼ਰੂਰ ਦੱਸਿਓ। ਤਿੰਨ ਕਾਲਰ ਆ, ਤਿੰਨੇ ਤੇ ਨਹੀਂ ਲੈ ਜਾਣੇ, ਪਰ ਜਾਂ ਬਰੀਫਲੀ ਗੱਲ ਕਹਿ ਦੇਣਾ। ਸੁਰਿੰਦਰ ਜੀ ਤੁਸੀਂ ਇੱਥੇ, ਸਰ ਜੀ ਬਰੀਫ ਰੱਖਿਓ ਆਪਣੀ ਗੱਲ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸ਼ੀਨਾ ਜੀ। ਮੈਂ ਸਿਰਫ ਇਹੀ ਗੱਲ ਕਹਿਣੀ ਸੀ ਜੀ, ਜਿੱਦਾਂ ਤੁਸੀਂ ਹੁਣੇ ਪਹਿਲਾਂ ਕਹਿ ਕੇ ਗਏ ਹੋ ਵੀ ਇਹ ਜਿਹੜੀ ਆਪਣੀ ਪੰਜਾਬ ਦੇ ਕਿਸਾਨਾਂ ਨੇ ਆਪਣੀ ਪਾਣੀ ਜ਼ਮੀਨ ਸਾਰਾ ਕੁਛ ਬਰਬਾਦ ਕਰ ਲਿਆ, ਤੇ ਉਹਦੇ ਵਿੱਚ ਸ਼ੋਰ ਹੈ ਜੀ ਅਸੀਂ ਆਪਣੀ ਪ੍ਰੋਡਕਸ਼ਨ ਵਧਾਉਣ ਨੂੰ ਬਠਿੰਡੇ ਦੇ ਏਰੀਏ ਚ ਕਰ ਲਈਏ, ਕਪਾਹ ਦੀ ਵੱਧ ਤੋਂ ਵੱਧ ਅਸੀਂ ਖਾਦਾਂ ਪਾਈਆਂ, ਤੇ ਝੋਨੇ ਨੂੰ ਅਸੀਂ ਜ਼ਿਆਦਾ ਕਮਾਈ ਕਰਨ ਦੇ ਮਾਰੇ ਅਸੀਂ ਝੋਨੇ ਚ ਵੱਧ ਤੋਂ ਵੱਧ ਝੋਨੇ ਦੀ ਖੇਤੀ ਦਾ ਰਕਬਾ ਕੀਤਾ ਜੀ। ਸੋ ਇਹ ਦੋਨੇ ਕਾਰਨ ਹੈਗੇ ਆ ਜੀ, ਇਹਦੇ ਵਿੱਚ ਅਸੀਂ ਕਿਸੇ ਹੋਰ ਨੂੰ ਤਾਂ ਦੋਸ਼ ਦੇ ਨਹੀਂ ਸਕਦੇ, ਪੰਜਾਬ ਜ਼ਿੰਮੇਵਾਰ ਆ। ਜੇ ਅਸੀਂ ਆਪਣੀਆਂ ਜਿੱਦਾਂ ਮੈਂ ਟਰੱਕ ਚਲਾਉਂਦਾ, ਜੇ ਮੈਂ 24-36 hours ਸੁੱਤਾ ਵੀ ਚਲਾਈ ਜਾਊਂਗਾ, ਮੈਂ ਕਿਸੇ ਦੇ ਵਿੱਚ ਮਾਰੂੰਗਾ ਹੀ, ਲੋਕਾਂ ਨੂੰ ਥੱਲੇ ਦਊਂਗਾ, ਆਮ ਮਾਰੂੰਗਾ, ਦੂਜਿਆਂ ਨੂੰ ਮਾਰੂੰਗਾ। ਤੇ ਦੂਜਾ ਜਿਹੜਾ ਨਾਲ ਦੀ ਨਾਲ ਹੈ ਜੀ, ਇਹਨਾਂ ਨੂੰ ਬਾਕੀ ਵੀ ਦੱਸੀ ਜਾਇਆ ਕਰੋ, ਜਿਹੜੇ ਇਹਨਾਂ ਨੇ ਆ ਕਾਨੂੰਨ ਬਣਾਏ ਆ, ਪਹਿਲਾਂ ਬਾਦਲਾਂ ਨੇ ਤੇ ਅਕਾਲੀਆਂ ਕਾਂਗਰਸ ਨੇ, ਜਿਹੜਾ ਪੈਪਸੀ ਪਲਾਂਟ ਲੱਗਾ ਜੀ ਪੰਜਾਬ ਵਿੱਚ ਹੋਰ ਦੂਜੇ ਤੀਜੇ, ਇਹਦੀ ਵੀ ਮਾੜੀ ਜੀ ਆਪਣੇ ਸਰੋਤਿਆਂ ਨੂੰ ਅਲਰਟ ਕਰੀ ਜਾਇਆ ਕਰੋ ਨਾਲ ਦੀ ਨਾਲ ਜੀ।
ਥੈਂਕ ਯੂ ਸਰ, ਥੈਂਕ ਯੂ। ਦੋ ਗੱਲਾਂ ਹੋ ਰਹੇ ਸਰ, ਏਅਰ ਤੇ ਨਹੀਂ ਲਈ ਜਾਣੀਆਂ, ਬਸ ਚਾਹੁੰਦੇ ਥੋੜੀ ਅਰਲੀ ਕਾਲ ਕਰ ਲਿਆ ਕਰੋ। ਦੋ ਗੱਲਾਂ ਮੈਂ ਜਾਂਦੇ ਜਾਂਦੇ ਕਹਿੰਦਾ, ਇੱਕ ਤਾਂ ਇਹ ਨੋਟ ਕਰਿਆ ਕਰੋ ਕਿ ਮੀਡੀਆ ਤੁਹਾਨੂੰ ਕੀ ਦੱਸ ਰਿਹਾ ਹੈ, ਬਾਕੀ ਸੱਜਣ ਕੀ ਗੱਲ ਕਰਦੇ, ਜਿੱਥੇ ਗਲਤ ਹੈ ਉੱਥੇ ਗਲਤ। ਇੱਕ ਗੱਲ ਮੈਂ ਹੋਰ ਕਹਿੰਦਾ, ਅੱਜ ਕੱਲ੍ਹ ਸੁਖਬੀਰ ਬਾਦਲ ਨਾਲੋਂ ਮਜੀਠੀਆ ਜ਼ਿਆਦਾ ਮੀਡੀਆ 'ਚ ਛਾਇਆ ਪਿਆ, ਇਹ ਅਕਾਲੀ ਦਲ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ, ਆਉਣ ਵਾਲੇ ਸਮੇਂ 'ਚ ਕੁਛ ਨਵਾਂ ਵਾਪਰੇਗਾ। ਸੁਖਨੈਬ ਜੀ, ਬੁਲਾਓ ਫਤਿਹ, ਫਿਰ ਕੱਲ੍ਹ ਗੱਲ ਕਰਦੇ ਹਾਂ।
ਮਿਹਰਬਾਨੀ ਸ਼ੀਨਾ ਸਾਹਿਬ, ਜੁੜਨ ਵਾਸਤੇ ਖਬਰਾਂ ਬਹੁਤ ਸਾਰੀਆਂ ਸੀ, ਤੇ ਕੱਲ੍ਹ ਫੇਰ ਸਾਂਝੀਆਂ ਕਰਾਂਗੇ, ਉਮੀਦ ਹੈ ਕੁਛ ਨਵਾਂ ਹੋਵੇ।
ਥੈਂਕ ਯੂ ਵੈਰੀ ਗੋਡ ਬਲੈਸ ਯੂ ਆਲ। ਜਗਦੀਸ਼ ਕਰੇਵਾਲ ਤੁਹਾਡੇ ਸੇਵਾ 'ਚ ਹਾਜ਼ਰ ਹੋ ਗਿਆ, ਕੁਲਵਿੰਦਰ ਸਿੰਘ ਸ਼ੀਨਾ ਲਊਗਾ ਤੁਹਾਡੇ ਕੋਲ ਅਜਾਇਜ਼ ਮੀਡੀਆ ਸੰਬੰਧੀ, ਰੀਅਲ ਸਟੇਟ ਸੰਬੰਧੀ, ਜਾਣ ਕੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਕੋਈ ਪ੍ਰੋਪਰਟੀ ਲਿਸਟ ਕਰਨੀ ਹੈ, 647-293-2327। ਗੋਡ ਬਲੈਸ ਯੂ ਆਲ, ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਫਿਰ ਮਿਲਾਂਗੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 meters ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ, ਵੋ ਭੀ $0 ਟ੍ਰਾਂਸਫਰ ਫੀ ਪਰ। ਆਪ ਪੈਸੇ ਆਨਲਾਈਨ ਜਾਂ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. Call 905-874-7171.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਨਾਨਕ ਨਾਮ ਜਪਤ ਸੁਖ ਪਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ, ਜਪਤ ਸੁਖ ਪਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਤੇਰੇ ਗੁਣ ਗਾਵਾਂ। दाता अंतर जामी तू वड दाता अंतर जामी सब कर कृपा तेरे गुण गावा कर कृपा तेरे गुण गावा कर कृपा तेरे गुण गावा कर कृपा तेरे गुण गावा।
रेडियो खबरसार दे नाल जुड़ चुके सारे ही श्रोतियां नूं प्यार भरी सत श्री अकाल निघा स्वागत ते जी आयां नूं। रेडियो खबरसार की शुरुआत गुरद्वारा सिख हैरीटेज साहब तो भाई साहब भाई बलविंद जी पासों साहिब श्री गुरु ग्रंथ साहब जी का हुक्मनामा उन्होंने भावअर्थ सरवण करके की जाती है, पर अज टैक्नीकल एरर करके गुरद्वारा साहब विखे संपर्क नहीं हो सकया। सो काफ़ी कोशिश की गई पर बाबा जी शायद बिजी लगते सन। सो कर कृपा तेरे गुण गावा शब्द तुसी सरवण कीता, उस वाहिगुरु अगे यही अरदास बेनती जोड़ी करदे हां कि वाहिगुरु अपना मेहर भरिया हाथ रखी सारिआं ते, सारिआं चढ़दी कला च रखी ते सारे आप दा गुण गाउंदे रहन। प्रोग्राम दे प्राउड स्पोंसर हुंदे ने जी होम लाइफ सिल्वर सिटी तो गर्चा ब्रदर्स 905-913-8500 इन्हां दा नंबर है जी। ऑल काइंड इंश्योरेंस तो सिमरन सैनी जी 416-994-7272 इंश्योरेंस दे संबंध तुहानू कोई भी इनफॉर्मेशन चाहीदी है ਤਾਂ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਮੌਸਮ ਦੀ ਗੱਲ ਕਰੀਏ ਤਾਂ ਅੱਜ ਦਿਨ ਮੰਗਲਵਾਰ ਅਕਤੂਬਰ ਮਹੀਨੇ ਦੀ 20 ਤਰੀਕ ਅਤੇ ਸਮਾਂ 8:36 ਦਾ ਹੋ ਚੁੱਕਿਆ ਜੀ। ਜੀ ਟੀ ਏ ਦੇ ਏਰੀਏ ਦੇ ਵਿੱਚ ਇਸ ਵਕਤ ਤਾਪਮਾਨ ਜਿਹੜਾ ਉਹ 7 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਔਰ ਬਾਅਦ ਦੁਪਹਿਰ ਤਾਪਮਾਨ ਜਿਹੜਾ 11-12 ਡਿਗਰੀ ਦੇ ਆਸ ਪਾਸ ਚਲਿਆ ਜਾਵੇਗਾ ਔਰ ਆਸਮਾਨ ਦੇ ਵਿੱਚ ਬੱਦਲ ਜਿਹੜੇ ਇਸੇ ਤਰ੍ਹਾਂ ਹੀ ਬਣੇ ਰਹਿਣਗੇ। ਕੱਲ੍ਹ ਨੂੰ ਭਾਵ ਬੁੱਧਵਾਰ ਨੂੰ ਤਾਪਮਾਨ ਜਿਹੜਾ 17 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ, ਇਸ ਨਾਲ ਸਾਰਾ ਦਿਨ ਬਾਰਿਸ਼ ਦੀ ਸੰਭਾਵਨਾ ਉਹ ਦੱਸੀ ਜਾ ਰਹੀ ਹੈ। ਫਿਰ ਵੀਰਵਾਰ ਨੂੰ ਆਸਮਾਨ ਦੇ ਵਿੱਚ ਬੱਦਲ ਇਸੇ ਤਰ੍ਹਾਂ ਬਣੇ ਰਹਿਣਗੇ ਔਰ ਸ਼ੁੱਕਰਵਾਰ ਵਾਲੇ ਦਿਨ ਤਾਪਮਾਨ 22 ਡਿਗਰੀ ਦੇ ਆਸ ਪਾਸ ਰਹੇਗਾ ਔਰ ਆਸਮਾਨ ਦੇ ਵਿੱਚ ਬੱਦਲ ਹੋਣਗੇ, ਇਸ ਨਾਲ ਬਿਜਲੀ ਗੜਕਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਅੱਜ ਸੂਰਜ 7:40 'ਤੇ ਚੜਿਆ ਸੀ ਔਰ ਸ਼ਾਮ ਨੂੰ 6:26 'ਤੇ ਸੂਰਜ ਜਿਹੜਾ ਛਿਪੇਗਾ। ਹਵਾ ਦੀ ਰਫ਼ਤਾਰ 13 ਕਿਲੋਮੀਟਰ ਪ੍ਰਤੀ ਘੰਟੇ ਦੀ ਦੱਸੀ ਜਾ ਰਹੀ ਹੈ, ਜਿਸ ਨਾਲ ਤਾਪਮਾਨ ਸਿਰਫ 4 ਡਿਗਰੀ ਹੀ ਮਹਿਸੂਸ ਹੋ ਰਿਹਾ ਹੈ। ਔਰ ਸੀ ਬੀ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਡਾ ਪੰਜਾਬੀ ਦਾ ਅਖ਼ਬਾਰ ਕੈਨੇਡੀਅਨ ਪੰਜਾਬੀ ਪੋਸਟ ਹਰ ਸ਼ੁੱਕਰਵਾਰ ਵਾਲੇ ਦਿਨ ਛਪ ਕੇ ਅਤੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ। ਤੁਸੀਂ ਇਸ ਦੀ ਕਾਪੀ ਕਿਸੇ ਵੀ ਨੇੜਲੇ ਭਾਰਤੀ ਸਟੋਰ ਤੋਂ ਜਿੱਥੇ ਸਾਡੇ ਬਾਕਸ ਪਏ ਨੇ ਗੁਰਦੁਆਰਾ ਸਾਹਿਬ ਪਲਾਜ਼ਾ ਤੋਂ ਉੱਥੋਂ ਤੁਸੀਂ ਇਸ ਦੀ ਕਾਪੀ ਲੈ ਸਕਦੇ ਹੋ ਜੀ। ਔਰ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ ਦੀ, ਕੈਨੇਡੀਅਨ ਪੰਜਾਬੀ ਪੋਸਟ ਦੀ ਵੈਬਸਾਈਟ 'ਤੇ ਰੋਜ਼ਾਨਾ ਹੀ ਬਹੁਤ ਸਾਰੇ ਲੋਕ ਵਿਜ਼ਿਟ ਕਰਦੇ ਨੇ। ਜ਼ਰੂਰ ਤੁਹਾਡੇ ਕੋਲ ਹਾਰਡ ਕਾਪੀ ਤੁਹਾਨੂੰ ਨਹੀਂ ਮਿਲੀ ਜਾਂ ਤੁਹਾਡੇ ਕੋਲ ਐਕਸੈਸ ਨਹੀਂ ਹੈ ਹਾਰਡ ਕਾਪੀ ਦਾ, ਤਾਂ ਤੁਸੀਂ ਆਪਣੇ ਫੋਨ 'ਤੇ ਕਰੋਮ 'ਤੇ ਗੂਗਲ 'ਤੇ ਜਾ ਕੇ ਅਤੇ ਕੈਨੇਡੀਅਨ ਪੰਜਾਬੀ ਪੋਸਟ ਸਰਚ ਕਰਨਾ, ਪਹਿਲੇ ਨੰਬਰ 'ਤੇ ਹੀ ਜਿਹੜੀ ਵੈਬਸਾਈਟ ਹੈ ਉਹ ਖੁੱਲ੍ਹ ਜਾਵੇਗੀ। ਤੁਸੀਂ ਈ ਪੇਪਰ ਖੋਲ੍ਹ ਸਕਦੇ ਹੋ, ਜਿਹੜੀਆਂ ਉੱਦਾਂ ਹੈਡਲਾਈਨਸ ਹੁੰਦੀਆਂ ਨੇ ਉਹ ਤੁਸੀਂ ਪੜ੍ਹ ਸਕਦੇ ਹੋ, ਉੱਥੇ ਵਿਜ਼ਿਟ ਕਰ ਸਕਦੇ ਹੋ ਕੈਨੇਡੀਅਨ ਪੰਜਾਬੀ ਪੋਸਟ .ca। ਔਰ ਫੇਸਬੁੱਕ ਪੇਜ ਕੈਨੇਡੀਅਨ ਪੰਜਾਬੀ ਪੋਸਟ ਆ, ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ, ਕੈਨੇਡੀਅਨ ਪੰਜਾਬੀ ਪੋਸਟ ਆ ਫੇਸਬੁੱਕ ਪੇਜ। ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਐਡਵਰਟੀਜ਼ਮੈਂਟ ਸਾਡੇ ਨਾਲ ਕਰਨਾ ਚਾਹੁੰਦੇ ਹੋ ਕੈਨੇਡੀਅਨ ਪੰਜਾਬੀ ਪੋਸਟ ਦੇ ਰਾਹੀਂ ਔਰ ਸਾਡੇ ਪ੍ਰੋਗਰਾਮ ਰੇਡੀਓ ਖਬਰਸਾਰ ਦੇ ਰਾਹੀਂ, ਅੱਜ ਕੱਲ੍ਹ ਤੁਹਾਡਾ ਸਾਡਾ ਸਾਥ ਜਿਹੜਾ ਉਹ 8:30 ਤੋਂ ਲੈ ਕੇ ਅਤੇ 10 ਵਜੇ ਤੱਕ ਹੁੰਦਾ ਹੈ। ਜ਼ਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6477-7678921 6474-7679-21 ਮੇਰਾ ਨੰਬਰ ਹੈ ਜੀ। ਔਰ ਕੈਲਡਨ ਸਬਜ਼ੀ ਫਾਰਮ ਦਾ ਸੰਦੇਸ਼ ਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੀ। ਕੈਲਡਨ ਸਬਜ਼ੀ ਫਾਰਮ, ਫਾਰਮ ਵਿੱਚ ਉਗਾਈਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਜ਼ਰੂਰ ਵਿਜ਼ਿਟ ਕਰਨਾ। ਔਰ ਟਰੱਕ ਦਾ ਲਾਇਸੈਂਸ ਚਾਹੀਦਾ ਆ ਤਾਂ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ 905-872-0655 ਗੁਰਜੀਤ ਸਿੰਘ ਆ ਜੀ ਜਾਂ ਕੁਲਵਿੰਦਰ ਭੰਗੂ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 30 ਸਾਲ ਦਾ ਤਜ਼ਰਬਾ ਇਹਨਾਂ ਨੂੰ 1-to-1 ਟ੍ਰੇਨਿੰਗ ਦਿੰਦੇ ਨੇ ਔਰ ਜੋਬ ਪਲੇਸਮੈਂਟ ਦੇ ਵਿੱਚ ਵੀ ਤੁਹਾਡੀ ਮਦਦ ਕਰਦੇ ਨੇ। ਸੂਟੇਬਲ ਸਕੈਜੂਅਲ ਏਅਰ ਬ੍ਰੇਕਾਂ ਦਾ ਤੁਸੀਂ ਕੋਰਸ ਲੈਣਾ ਆ, ਜੇ ਤੁਸੀਂ ਪੇਮੈਂਟ ਇੱਕ ਵਾਰੀ ਨਹੀਂ ਕਰ ਸਕਦੇ ਤਾਂ ਛੋਟੀਆਂ ਆਸਾਨ ਕਿਸ਼ਤਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਪੇ ਕਰ ਸਕਦੇ ਹੋ। ਔਰ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਮਿਸਟਰ ਲਖਵੀਰ ਸਾਹਿਬ ਜੀ ਆਪਣੀ ਨਵੀਂ ਲੋਕੇਸ਼ਨ 'ਤੇ ਮੂਵ ਹੋ ਚੁੱਕਿਆ ਜੀ, 7956 ਟੋਰਬਰਮ ਰੋਡ ਯੂਨਿਟ ਨੰਬਰ 9 ਦੇ ਵਿੱਚ, 7956 ਟੋਰਬਰਮ ਰੋਡ ਯੂਨਿਟ ਨੰਬਰ 9, ਸਟੀਲ ਅਤੇ ਟੋਰਬਰਮ ਦਾ ਮੇਜਰ ਇੰਟਰਸੈਕਸ਼ਨ, 647-501-4385। ਕਿੰਗ ਟਰੈਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਵੀਰ ਸਾਹੀ, 647-501-4385। ਸੋ ਸਾਡਾ ਅਗਲਾ ਸੈਗਮੈਂਟ ਹੁੰਦਾ ਜੀ ਗੁੱਡ ਮਾਰਨਿੰਗ ਦਾ ਮੈਸੇਜ। ਗੁੱਡ ਮਾਰਨਿੰਗ ਦਾ ਮੈਸੇਜ ਜਿਹੜਾ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਜਾਂਦਾ 905-913-8500 ਇਹਨਾਂ ਦਾ ਨੰਬਰ, ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਉਸ ਤੋਂ ਬਾਅਦ ਗੁਰਪ੍ਰੀਤ ਭਾਅ ਜੀ ਜੁੜਦੇ ਨੇ ਸਾਡੇ ਨਾਲ, ਸਪੋਰਟਸ ਅਤੇ ਕਰੋਨਾ ਵਾਇਰਸ ਦੇ ਨੰਬਰ ਲੈ ਕੇ ਹਾਜ਼ਰ ਹੁੰਦੇ ਨੇ, ਉਹਨਾਂ ਦੇ ਨਾਲ ਵੀ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਔਰ ਗੁੱਡ ਮਾਰਨਿੰਗ ਦਾ ਮੈਸੇਜ ਜਿਹੜਾ ਜਗਦੀਸ਼ ਭਾਅ ਜੀ ਸਾਂਝਾ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ, ਲੋਕਲ ਨੈਸ਼ਨਲ ਇੰਟਰਨੈਸ਼ਨਲ ਖਬਰਾਂ 'ਤੇ ਵੀ ਝਾਤ ਮਾਰੀ ਜਾਂਦੀ ਹੈ, ਪੰਜਾਬ ਦੀਆਂ ਖਬਰਾਂ 'ਤੇ ਉਹਨਾਂ 'ਤੇ ਵੀ ਡਿਸਕਸ਼ਨ ਕੀਤੀ ਜਾਂਦੀ ਹੈ, ਪਰ ਜਿਹੜਾ ਮੇਨ ਹੁੰਦਾ ਇੱਥੇ ਦੀਆਂ ਲੋਕਲ ਖਬਰਾਂ 'ਤੇ ਉਹਨਾਂ 'ਤੇ ਹੀ ਜ਼ਿਆਦਾ ਜਿਹੜਾ ਧਿਆਨ ਕੇਂਦਰਿਤ ਕੀਤਾ ਜਾਂਦਾ। ਸੋ ਬਹੁਤ ਸਾਰੀਆਂ ਖਬਰਾਂ ਅੱਜ ਵੀ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਔਰ ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
WTOR 730 ਤੋਂ ਪ੍ਰੋਗਰਾਮ ਖੋਰਸ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਥੈਂਕ ਯੂ ਸੋ ਮੱਚ ਸਾਜਨਦੀਪ ਜੀ, ਔਰ ਮੈਂ ਅਤੇ ਸਾਜਨਦੀਪ ਪ੍ਰੋਗਰਾਮ 8:30 ਤੋਂ ਲੈ ਕੇ 10 ਵਜੇ ਤੱਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਔਰ ਸਭ ਤੋਂ ਪਹਿਲਾਂ ਤੁਸੀਂ ਕੁਲਵਿੰਦਰ ਸ਼ੀਨਾ ਜੀ ਨੂੰ ਇੱਕ ਘੰਟਾ ਸੁਣਦੇ ਹੋ, ਅਤੇ ਇਸ ਪ੍ਰੋਗਰਾਮ ਤੋਂ ਬਾਵਜੂਦ ਵੀ ਜਸਵਾਲ ਜੀ 2 ਘੰਟੇ ਤੁਹਾਡੇ ਨਾਲ ਮੁਖਾਤਬ ਹੁੰਦੇ ਨੇ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਸੁਣਦੇ ਹੋ ਮਹਿਕ ਰੇਡੀਓ, ਜਗਰਾਜ ਸਿੱਧੂ ਜੀ ਪੇਸ਼ਕਸ਼, ਅਤੇ ਫਿਰ ਰੌਣਕ ਪੰਜਾਬ ਦੀ, ਫਿਰ ਨਗਾਰਾ ਚਰਨਜੀਤ ਬਰਾੜ ਅਤੇ ਰਣਧੀਰ ਰਾਣਾ ਜੀ ਜਿਸ ਨੂੰ ਲੈ ਕੇ ਪੇਸ਼ ਹੁੰਦੇ ਨੇ, ਅਤੇ ਸ਼ਾਮ ਨੂੰ ਤੁਸੀਂ ਸੁਣਦੇ ਹੋ ਸਾਜ਼ੋ ਆਵਾਜ਼ ਪ੍ਰੋਗਰਾਮ। ਹੋਮ ਲਾਈਫ ਸਿਲਵਰ ਸਿਟੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ, ਅਤੇ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਹਰ ਰੋਜ਼ ਭੇਜਿਆ ਗਿਆ ਇੱਕ ਗੁੱਡ ਮਾਰਨਿੰਗ ਦਾ ਮੈਸੇਜ ਤੁਹਾਡੇ ਨਾਲ ਸਾਂਝਾ ਕਰਕੇ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸੋ ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ ਅਜੀਤ ਕਾਚਾ ਜੀ ਨੇ ਲਿਖ ਕੇ ਭੇਜਿਆ ਕਿ ਅੱਗ ਲਾਉਣ ਵਾਲਿਆਂ ਨੂੰ ਕਿੱਥੇ ਖਬਰ ਕਿ ਜੇ ਹਵਾਵਾਂ ਨੇ ਰੁੱਖ ਬਦਲਿਆ ਤਾਂ ਰਾਖ ਉਹ ਵੀ ਹੋਣਗੇ। ਬੜਾ ਮੈਸੇਜ ਹੈ, ਵਧੀਆ ਮੈਸੇਜ ਆ ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ। ਸੋ ਅੱਗ ਲਾਉਣ ਵਾਲਿਆਂ ਨੂੰ ਕਿੱਥੇ ਖਬਰ ਕਿ ਜੇ ਹਵਾਵਾਂ ਨੇ ਰੁੱਖ ਬਦਲਿਆ ਤਾਂ ਰਾਖ ਉਹ ਵੀ ਹੋਣਗੇ। ਸੋ ਕਈ ਵਾਰੀ ਅਸੀਂ ਕਿਸੇ ਹੋਰ ਲਈ ਕੰਢੇ ਜਾਂ ਹੋਰ ਲਈ ਮੁਸ਼ਕਲਾਂ ਖੜੀਆਂ ਕਰਨ ਦੇ ਲਈ ਕੁਛ ਕਰਦੇ ਹਾਂ, ਅਤੇ ਪਰ ਨੁਕਸਾਨ ਸਾਡਾ ਖੁਦ ਦਾ ਹੋ ਜਾਂਦਾ ਹੈ। ਸੋ ਨਾ ਆਪਾਂ ਕਿਸੇ ਹੋਰ ਨੂੰ ਤੰਗ ਕਰੀਏ, ਨਾ ਅਸੀਂ ਹੋਰ ਲਈ ਕੰਢੇ ਬੀਜੀਏ, ਅਤੇ ਨਾ ਅਸੀਂ ਕਿਸੇ ਹੋਰ ਦੇ ਕਿਸੇ ਕੰਮ ਨੂੰ ਸਾੜੀਏ, ਅੱਗ ਲਾਈਏ, ਅਤੇ ਇਹ ਨੁਕਸਾਨ ਸਾਡਾ ਵੀ ਹੋ ਸਕਦਾ ਹੈ। ਹੋਮ ਲਾਈਫ ਸਿਲਵਰ ਸਿਟੀ ਜਿਹੜੀ ਕਿ ਇਸ ਸਮੇਂ 5-star ਬ੍ਰੋਕਰੇਜ ਹੈ, ਔਰ 650 ਦੇ ਕਰੀਬ ਏਜੰਟਸ ਦੀ ਇੱਕ ਸਟਰੋਂਗ ਟੀਮ ਬਣ ਚੁੱਕੀ ਹੈ। ਤੁਸੀਂ ਵੀ ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰਨਾ ਹੈ, 905-913-8500 ਇਹਨਾਂ ਨੰਬਰ ਹੈ, 905-913-8500। ਸੋ ਸਾਡੇ ਵੱਲੋਂ ਹੋਮ ਲਾਈਫ ਸਿਲਵਰ ਸਿਟੀ ਦੇ ਸਾਰੇ ਹੀ ਐਸੋਸੀਏਟਸ ਨੂੰ, ਸਾਰੇ ਹੀ ਏਜੰਟਸ ਨੂੰ, ਬ੍ਰੋਕਰਸ ਨੂੰ, ਸਭ ਨੂੰ ਗੁੱਡ ਮਾਰਨਿੰਗ, ਅਤੇ ਹੋਮ ਲਾਈਫ ਸਿਲਵਰ ਸਿਟੀ ਦੇ ਬਿਹਾਰ 'ਤੇ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ। ਸੋ ਪ੍ਰੋਗਰਾਮ ਖੋਰਸਾਰ ਨੂੰ ਅੱਗੇ ਤੁਰਾਂਗੇ ਸਾਡੇ ਸਪੋਰਟਸ ਦੇ ਸੈਕਸ਼ਨ ਦੇ ਨਾਲ, ਅਤੇ ਉਸ ਤੋਂ ਬਾਅਦ ਕਰੋਨਾ ਵਾਇਰਸ ਦੇ ਨੰਬਰ ਦੇ ਉੱਤੇ ਗੱਲਬਾਤ ਕਰਾਂਗੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬੜਾ ਪੋਜ਼ਿਟਿਵਲੀ ਸ਼ੁਰੂ ਹੋਇਆ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ। ਸੋ ਕੀ ਲੇਟੈਸਟ ਹੈ ਇਸ ਸਮੇਂ ਖੇਡ ਜਗਤ ਵਿੱਚ?
ਜੀ ਬਿਲਕੁਲ, ਮੇਜਰ ਲੀਗ ਬੇਸਬਾਲ ਦੇ ਵਿੱਚ ਵਰਲਡ ਸੀਰੀਜ਼ ਜਿਹੜੀ ਹੈ ਜੀ ਅੱਜ ਤੋਂ ਸ਼ੁਰੂ ਹੋ ਜਾਏਗੀ। ਗੇਮ ਨੰਬਰ 1 ਬਿਟਵੀਨ ਐਲਏ ਡੋਜਰਸ ਤੇ ਟੈਂਪਾ ਬੇ ਰੇਜ਼ ਜਿਹੜਾ ਹੈ ਜੀ ਰਾਤ ਨੂੰ ਸ਼ੁਰੂ ਹੋਣੀ ਹੈ, 8:10 ਤੇ ਜਿਹੜਾ ਹੈ ਜੀ ਤਕਰੀਬਨ ਸ਼ਾਮ ਨੂੰ ਸ਼ੁਰੂ ਹੋਣੀ ਹੈ। ਔਰ ਜੇਕਰ ਮੇਜਰ ਲੀਗ ਸੋਕਰ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਟੋਰਾਂਟੋ ਦਾ ਜਿਹੜਾ ਅਗਲਾ ਮੈਚ ਹੈ ਹੁਣ ਫਿਲਾਡੈਲਫੀਆ ਦੇ ਨਾਲ ਸੈਟਰਡੇ ਨੂੰ ਹੋਏਗਾ ਸ਼ਾਮ ਨੂੰ 7:30, ਤੇ ਉਸੇ ਟਾਈਮ ਦੇ ਉੱਤੇ ਜੀ ਮੌਂਟਰੀਅਲ ਵਰਸਿਜ਼ ਨਿਊਯਾਰਕ ਸਿਟੀ ਦਾ ਜਿਹੜਾ ਮੈਚ ਹੈ ਸ਼ਾਮ ਨੂੰ 7:30। IPL ਦੀ ਜੇਕਰ ਗੱਲ ਕਰਦੇ ਹਾਂ ਜੀ, ਕੱਲ੍ਹ ਜਿਹੜਾ ਮੈਚ ਹੋਇਆ ਉਹਦੇ ਵਿੱਚ ਇੱਕ ਤਰਫਾ ਮੁਕਾਬਲੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਜੀ ਰਾਜਸਥਾਨ ਰੋਇਲਸ ਨੇ ਚੇਨਈ ਸੁਪਰ ਕਿੰਗਸ ਨੂੰ ਬੀਟ ਕੀਤਾ, ਤੇ ਹੁਣ ਚੇਨਈ ਸੁਪਰ ਕਿੰਗਸ ਜਿਹੜਾ ਨਾਮ ਹੈ ਜੀ ਚੇਨਈ ਸੁਪਰ ਕਿੰਗਸ, ਇਸ ਵਾਰੀ ਸੁਪਰ ਕਿੰਗਸ ਰਹੇ ਨੀ ਜੀ, ਆਫਟਰ ਆਲ 13 ਸਾਲਾਂ ਦੇ ਬਾਅਦ ਹਰ ਵਾਰੀ ਪਲੇਆਫ 'ਚ ਪਹੁੰਚੇ ਨੇ। ਦਿਸ ਈਅਰ ਲੁਕਸ ਲਾਈਕ ਕਿ ਸੁਪਰ ਕਿੰਗਸ ਜਿਹੜੇ ਨੇ ਜੀ ਉਹ ਫਾਈਨਲੀ ਜਿਹੜੇ ਆ ਪਲੇਆਫ ਦੇ ਵਿੱਚ ਨਹੀਂ ਪਹੁੰਚਣਗੇ। ਇਟ ਵਿਲ ਬੀ ਅ ਬਿਗ ਚੇਂਜ ਫਾਰ IPL, ਪਰ ਵੀ ਮਸਟ ਬਲੀਵ ਐਂਡ ਸ਼ੋ ਮਸਟ ਗੋ ਆਨ ਕਿ ਇਸ ਵਾਰੀ ਜਿਹੜੀ ਹੈ ਜੀ ਚੇਨਈ ਸੁਪਰ ਕਿੰਗ ਜਿਹੜੀ ਆ ਉਹ ਪਲੇ ਆਫ ਦੇ ਵਿੱਚ ਪਹੁੰਚਦੀ ਨਜ਼ਰ ਨਹੀਂ ਆਉਂਦੀ, ਹਾਲਾਂਕਿ ਮੈਥਮੈਟੀਕਲੀ ਇਟਸ ਸਟਿਲ ਪੋਸੀਬਲ, ਪਰ ਉਹਦੇ ਚਾਂਸਿਸ ਬਹੁਤ ਘੱਟ ਨੇ ਜੀ। ਅੱਜ ਇੱਕ ਬਹੁਤ ਅਹਿਮ ਮੁਕਾਬਲਾ ਪੰਜਾਬ ਵਰਸਿਸ ਦਿੱਲੀ ਕੈਪੀਟਲਸ, ਔਰ ਇਹਦੇ ਵਿੱਚ ਵੀ ਇਟਸ ਅ ਬਿਗ ਗੇਮ ਫੋਰ ਪੰਜਾਬ ਜੀ। ਪੰਜਾਬ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਪੁਆਇੰਟਸ ਨੇ ਹਲੇ ਵੀ ਘੱਟ ਨੇ ਜੀ, 6 ਪੁਆਇੰਟ ਨੇ, 9 ਮੈਚ ਹੋ ਚੁੱਕੇ ਨੇ, 5 ਮੈਚ ਜਿਹੜੇ ਨੇ ਜੀ ਬਾਕੀ ਨੇ, ਸੋ ਘੱਟੋ ਘੱਟ 4 ਮੈਚ ਜਿਹੜੇ ਆ ਜੀ ਪੰਜਾਬ ਨੂੰ ਹੋਰ ਜਿੱਤਣੇ ਪੈਣੇ ਆ ਪੰਜਾਬ ਦੇ ਵਿੱਚੋਂ, ਤਾਂ ਸ਼ਾਇਦ ਪਲੇ ਆਫ ਦੇ ਵਿੱਚ ਜਿਹੜੇ ਨੇ ਜੀ ਉਹ ਪਹੁੰਚ ਸਕਣ, ਉਹ ਵੀ ਸਿਰਫ ਤਾਂ ਜੇਕਰ ਕੋਲਕਾਤਾ ਨਾਈਟ ਰਾਈਡਰਸ ਹਾਰਦੇ ਨੇ। ਸੋ ਲੈਟਸ ਹੋਪ ਫੋਰ ਦਾ ਬੈਸਟ। ਇਹ ਪੁਰਾਣੀ ਨਿਊਜ਼ ਹੈ ਜੀ, ਇੱਕ ਹੋ ਸਕਦਾ ਮੈਂ ਕਵਰ ਨਾ ਕੀਤੀ ਹੋਵੇ, ਇੰਡੀਆ ਦੇ ਜਿਹੜੇ ਮਾਨਸੀ ਜੋਸ਼ੀ ਨੇ ਜੀ ਉਹ ਪੈਰਾ ਬੈਡਮਿੰਟਨ ਵਰਲਡ ਚੈਂਪੀਅਨ ਨੇ ਤੇ ਉਹ ਪਹਿਲੇ ਇੰਡੀਅਨ ਬਣੇ ਨੇ ਜੀ ਪੈਰਾ ਐਥਲੀਟ, ਜਿਹਨਾਂ ਦੇ ਜਿੱਦਾਂ ਬਾਡੀ ਨੂੰ ਦੇਖ ਕੇ ਜਾਂ ਉਹਨਾਂ ਦੀ ਸ਼ੇਪ ਨੂੰ ਦੇਖ ਕੇ ਜਿਹਨਾਂ ਲਈ ਬਾਰਬੀ ਡੋਲ ਜਿਹੜੀ ਹੈ ਜੀ ਮਾਡਲ ਕੀਤੀ ਗਈ ਆ ਉਹਨਾਂ ਦੇ ਉੱਪਰ, ਸੋ ਉਹਨਾਂ ਲਈ ਇਹ ਕਾਫੀ ਜਿਹੜਾ ਜੀ ਵੱਡੀ ਅਚੀਵਮੈਂਟ ਹੈ ਮਾਨਸੀ ਜੋਸ਼ੀ ਦੇ ਨਾਂ ਤੇ ਜੀ ਜਿਹੜੀ ਬਾਰਬੀ ਡੋਲ ਬਣਾਈ ਜਾਣੀ ਤੇ ਉਸੇ ਤਰ੍ਹਾਂ ਦੀ ਬਣਾਈ ਜਾਣੀ ਵਿਦ ਵਨ ਲੈਗ ਜਿਹੜੀ ਹੈ ਇੱਕ ਲੱਤ ਜਿਹੜੀ ਹੈ ਤੇ ਉਸੇ ਤਰ੍ਹਾਂ ਦੀ ਬਣਾ ਕੇ ਤੇ ਮਾਰਕੀਟ ਦੇ ਵਿੱਚ ਲੈ ਕੇ ਆਉਣੀ। ਸੋ ਇਟਸ ਅ ਬਿਗ ਅਚੀਵਮੈਂਟ ਫੋਰ ਮਾਨਸੀ ਜੋਸ਼ੀ, ਤੇ ਮੈਨੂੰ ਲੱਗਦਾ ਸੀਗਾ ਜੀ ਮੈਂ ਇਹ ਖਬਰ ਕਵਰ ਨਹੀਂ ਕੀਤੀ, ਤਕਰੀਬਨ 3-4 ਦਿਨ ਪਹਿਲਾਂ ਦੀ ਇਹ ਖਬਰ ਹੈ।
ਕਿਹੜੀ ਗੇਮ ਦੇ ਵਿੱਚ ਇਹਨਾਂ ਨੇ ਇਹ ਜਿੱਤ ਹਾਸਲ ਕੀਤੀ ਹੈ?
ਇਹ ਬੈਡਮਿੰਟਨ ਖੇਡਦੇ ਨੇ ਜੀ, ਪੈਰਾ ਬੈਡਮਿੰਟਨ ਵਰਲਡ ਚੈਂਪੀਅਨ ਨੇ, ਇੱਕ ਲੱਤ ਦੇ ਉੱਤੇ ਖੇਡਦੇ ਨੇ ਤੇ ਦੂਸਰੀ ਇਹਨਾਂ ਦੀ ਜਿਹੜੀ ਹੈ ਜੀ ਆਰਟੀਫਿਸ਼ਲ ਲੈਗ ਹੈ। ਸੋ ਉਸੇ ਤਰ੍ਹਾਂ ਦੀ ਜਿਹੜੀ ਹੈ ਜੀ ਬਾਰਬੀ ਡੋਲ ਜਿਹੜੀ ਹੈ ਜੀ ਹੁਣ ਬਣਾਈ ਗਈ ਹੈ ਵਿਦ ਐਨ ਆਰਟੀਫਿਸ਼ਲ ਲੈਗ, ਸੋ ਦੇਖਦੇ ਹਾਂ ਜੀ ਹੁਣ ਮਾਰਕੀਟ ਦੇ ਵਿੱਚ ਕਿੰਨੀ ਵਿਕਦੀ ਹੈ। ਪਰ ਇਟਸ ਅ ਬਿਗ ਅਚੀਵਮੈਂਟ ਕਿ ਬਾਰਬੀ ਡੋਲ ਅਮੈਰੀਕਨ ਜਿਹੜੇ ਇਹ ਮੇਕਰਸ ਨੇ ਉਹਨਾਂ ਵੱਲੋਂ ਉਹਨਾਂ ਦੇ ਲਈ ਜਿਹੜੀ ਹੈ ਜੀ ਇਹ ਪੈਰਾ ਬੈਡਮਿੰਟਨ ਵਰਲਡ ਚੈਂਪੀਅਨ ਦੇ ਲਈ ਇਸ ਤਰ੍ਹਾਂ ਦੀ ਡੋਲ ਜਿਹੜੀ ਹੈ ਜੀ ਬਣਾਈ ਜਾਣੀ। ਵੈਸੇ ਉਹ ਐਥਲੀਟਸ ਲਈ ਬਣਾਉਂਦੇ ਨੇ ਤਾਂ ਕਿ ਦੁਨੀਆਂ ਦੇ ਵਿੱਚ ਚੰਗਾ ਸੰਦੇਸ਼ ਜਾਵੇ ਜੀ ਇਕੁਐਲਿਟੀ ਦਾ ਕਿ ਕੋਈ ਕਿਸੇ ਤੋਂ ਘੱਟ ਨਹੀਂ ਹੈ। ਪਰ ਉਹਦੇ ਵਿੱਚ ਪਹਿਲੇ ਇੰਡੀਅਨ ਬਣੇ ਨੇ ਜੀ ਮਾਨਸੀ ਜੋਸ਼ੀ, ਸੋ ਇਹ ਵੱਡੀ ਅਚੀਵਮੈਂਟ
ਜੀ।
ਤੇ ਹੁਣ ਵੱਧਦੇ ਹਾਂ ਜੀ ਆਪਾਂ ਕੋਰੋਨਾ ਵਾਇਰਸ ਦੇ ਨੰਬਰਸ ਦੇ ਵੱਲ
ਜੀ।
ਜਿਹੜੇ ਲੇਟੈਸਟ ਨੰਬਰ ਨੇ ਜਗਦੀਸ਼ ਜੀ, 4,47,044, ਔਰ ਜੇਕਰ ਆਪਾਂ ਡੈਥ ਦੀ ਗੱਲ ਕਰਦੇ ਹਾਂ ਜੀ ਤਾਂ 11,24,437। ਰਿਕਵਰੀ ਜਿਹੜੀ ਹੋਈ ਹੈ ਜੀ ਉਹ ਵੀ 3 ਕਰੋੜ ਤੋਂ ਉੱਤੇ ਹੋ ਚੁੱਕੀ ਹੈ, 3,04,09,643, ਔਰ ਜਿਹੜੇ ਕਰੰਟਲੀ ਇਨਫੈਕਟਡ ਪੇਸ਼ੈਂਟਸ ਨੇ ਉਹ 92,10,731, ਇਨ ਮਾਈਲਡ ਕੰਡੀਸ਼ਨ 91,37,798, ਔਰ ਸੀਰੀਅਸ ਜਾਂ ਕ੍ਰਿਟੀਕਲ ਦਾ ਜਿਹੜਾ ਨੰਬਰ ਹੈ ਜੀ 72,933, ਤਕਰੀਬਨ 1% ਹੀ ਬਣਦਾ ਜੀ ਐਂਡ ਇਟ ਸਟੇਜ ਅਰਾਊਂਡ ਦੈਟ। ਜੇਕਰ ਆਪਾਂ ਕੱਲ੍ਹ ਦੇ ਨੰਬਰ ਦੇਖਦੇ ਹਾਂ ਜੀ ਟੋਪ 5 ਕੰਟਰੀਜ਼ ਦੇ ਵਿੱਚ ਜਿਹੜੇ ਆਏ ਨੇ, ਯੂ ਐਸ ਏ ਦੇ ਵਿੱਚ 57,327, ਇੰਡੀਆ ਦੇ ਵਿੱਚ 46,498, ਬ੍ਰਾਜ਼ੀਲ ਦੇ ਵਿੱਚ 15,783, ਰਸ਼ੀਆ ਦੇ ਵਿੱਚ 15,982, ਸਪੇਨ ਦੇ ਵਿੱਚ ਜਿਹੜੇ ਨੇ ਜੀ ਫਿਰ ਤੋਂ ਨੰਬਰ ਉੱਪਰ ਆਏ ਨੇ 12,214, ਔਰ ਜੇਕਰ ਡੈਥਸ ਦੇਖਦੇ ਜੀ ਇਹਨਾਂ ਕੰਟਰੀਜ਼ ਦੇ ਵਿੱਚ ਤਾਂ ਯੂ ਐਸ ਏ ਦੇ ਵਿੱਚ 442, ਇੰਡੀਆ ਦੇ ਵਿੱਚ 594, ਬ੍ਰਾਜ਼ੀਲ ਦੇ ਵਿੱਚ 321, ਰਸ਼ੀਆ ਦੇ ਵਿੱਚ 179, ਔਰ ਸਪੇਨ ਦੇ ਵਿੱਚ ਜਿਹੜੇ ਨੇ ਜੀ 73 ਜਿਹੜੀਆਂ ਨੇ ਮੌਤਾਂ ਹੋਈਆਂ ਨੇ। ਔਰ ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਜੀ ਤਾਂ 3,299 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ, 18 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਓਨਟੈਰੀਓ ਦੇ ਵਿੱਚ ਜਿਹੜੇ ਨੇ ਜੀ 704 ਕੇਸ ਆਏ ਨੇ, ਕਿਊਬੈਕ ਦੇ ਵਿੱਚ 1,038 ਵਿਦ 6 ਡੈਥਸ, ਅਲਬਰਟਾ ਦੇ ਵਿੱਚ ਕਿਉਂਕਿ ਵੀਕਐਂਡ ਦੇ ਨੰਬਰ ਮਿਲਾ ਕੇ ਆਏ ਨੇ ਜੀ ਤਾਂ 898 ਜਿਹੜੇ ਨੰਬਰ ਆਏ ਨੇ, ਔਰ 4 ਜਿਹੜੀਆਂ ਨੇ ਮੌਤਾਂ ਰਿਪੋਰਟ ਕੀਤੀਆਂ ਗਈਆਂ ਨੇ। ਔਰ ਬੀਸੀ ਦੇ ਵਿੱਚ ਵੀ ਜਿਹੜੇ ਨੇ ਜੀ ਵੀਕਐਂਡ ਤੋਂ ਬਾਅਦ ਦੇ ਨੰਬਰ ਆਏ ਨੇ ਤੇ 499 ਜਿਹੜੇ ਨੇ ਜੀ ਉਹ ਨੰਬਰ ਆਏ ਨੇ। ਫਰਦਰ ਇਨ ਓਨਟੈਰੀਓ 704 ਦੇ ਵਿੱਚੋਂ ਜਿਹੜੇ ਨੇ ਜੀ ਟੋਰੋਂਟੋ ਦੇ ਵਿੱਚ 244 ਕੇਸ ਆਏ ਨੇ, ਯੋਰਕ ਰੀਜਨ ਦੇ ਵਿੱਚ 103 ਕੇਸ ਆਏ ਨੇ, ਓਟਵਾ ਦੇ ਵਿੱਚ 51 ਕੇਸ ਆਏ ਨੇ, ਔਰ ਪੀਲ ਰੀਜਨ ਦੇ ਵਿੱਚ 168 ਜਿਹੜੇ ਨੇ ਜੀ ਕੇਸ ਆਏ ਨੇ। ਔਰ ਫਰਦਰ ਜਿਹੜਾ ਟੋਰੋਂਟੋ ਦੇ ਵਿੱਚ ਇੱਕ ਜਿਹੜੀ ਹਾਈਲਾਈਟ ਹੋ ਰਹੀ ਹੈ ਜੀ, ਨਵੀਂ ਖਬਰ ਚੱਲ ਰਹੀ ਹੈ ਕਿ ਲਾਰੈਂਸ ਐਂਡ ਮਿਡਲੈਂਡ ਤੇ ਜਿਹੜਾ ਸਕਾਰਬਰੋ ਦੇ ਵਿੱਚ ਸਕੂਲ ਹੈ ਜੀ ਉਹਦੇ ਵਿੱਚ 4 ਕੇਸ ਹੋਏ ਨੇ ਗ੍ਰੇਡ 10, ਔਰ 2 ਜਿਹੜੀਆਂ ਇਹਦੇ ਚ ਕਲਾਸਿਸ ਨੇ ਸਕੂਲ ਹੈ ਜੀ ਡੇਵਿਡ ਐਂਡ ਮੈਰੀ ਥੋਮਸਨ ਸਕੂਲ, 2 ਕਲਾਸਿਸ ਗ੍ਰੇਡ 10 ਦੀਆਂ ਜਿਹੜੀਆਂ ਨੇ ਜੀ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਚਲੀਆਂ ਗਈਆਂ ਨੇ 2 ਹਫ਼ਤੇ ਵਾਸਤੇ, ਔਰ ਆਊਟਬ੍ਰੇਕ ਜਿਹੜੀ ਆ ਉੱਥੇ ਡਿਕਲੇਅਰ ਕਰ ਦਿੱਤੀ ਗਈ ਹੈ, ਪਰ ਸਕੂਲ ਜਿਹੜਾ ਹੈ ਜਗਦੀਸ਼ ਜੀ ਉਹ ਓਪਨ ਰਹੇਗਾ। ਔਰ ਇਸੇ ਤਰ੍ਹਾਂ ਮੋਂਟਰੀਅਲ ਕਿਊਬੈਕ ਦੀ ਜੇਕਰ ਗੱਲ ਕਰਦੇ ਹਾਂ, ਮੋਂਟਰੀਅਲ ਦੇ ਵਿੱਚ 6 ਮੈਕਡੋਨਲਡਸ ਰੈਸਟੋਰੈਂਟ ਬੰਦ ਕੀਤੇ ਗਏ ਨੇ, 2 ਜਿਹੜੇ ਨੇ ਜੀ ਉਹਨਾਂ ਦੇ, ਵੈਸੇ 3 ਜਿਹੜੀਆਂ ਪਹਿਲਾਂ ਹੀ ਸੀਗੀਆਂ ਰੀਜਨਸ ਜਾਂ ਕਹਿ ਲਓ ਕਮਿਊਨਿਟੀਜ਼ ਕਹਿ ਲਓ ਜਿਹੜੀਆਂ ਜੇ ਰੈਡ ਅਲਰਟ ਜ਼ੋਨ ਦੇ ਵਿੱਚ ਸੀਗੀਆਂ, ਤੇ ਉਹਦੇ ਵਿੱਚ 2 ਹੋਰ ਐਡ ਕਰ ਦਿੱਤੀਆਂ ਗਈਆਂ ਨੇ, ਜੋਲੀਐਟ MRC ਐਂਡ ਡੀ ਆਨ ਟਰੇ, ਜਿਹੜੇ ਲੌਂਡੀਅਰ ਰੀਜਨ ਦੇ ਵਿੱਚ ਨੇ ਜੀ, ਇਹ ਵੀ ਦੋਨੋਂ ਜਿਹੜੇ ਨੇ ਉਹਦੇ ਵਿੱਚ ਐਡ ਕਰ ਦਿੱਤੇ ਗਏ ਨੇ। ਤੇ ਜਿਹੜੀ ਬੀਸੀ ਗਵਰਨਮੈਂਟ ਹੈ ਜੀ, ਉੱਥੇ ਵੀ ਉਹ ਕਹਿ ਰਹੇ ਨੇ ਕਿ ਸੈਕਿੰਡ ਵੇਵ ਉਹਨਾਂ ਨੇ ਅਨਾਊਂਸ ਕਰ ਦਿੱਤੀ ਹੈ। ਸੋ ਓਵਰਆਲ ਜਿਹੜਾ ਹੈ ਜੀ, ਆਪਾਂ ਸਾਰੇ ਹੀ ਕੈਨੇਡਾ ਦੇ ਵਿੱਚ ਦੇਖ ਰਹੇ ਹਾਂ ਕਿ ਸੈਕਿੰਡ ਵੇਵ ਜਿਹੜੀ ਹੈ ਪੂਰਾ ਜ਼ੋਰ ਫੜ ਰਹੀ
ਜੀ। ਸੋ ਕੱਲ ਇਹ ਵੱਡੀ ਖਬਰ ਸੀਗੀ ਕਿ ਜਦੋਂ 2 ਲੱਖ ਤੋਂ ਨੰਬਰ ਕ੍ਰੋਸ ਕੀਤਾ ਕੈਨੇਡਾ ਨੇ, ਤਾਂ ਫਿਰ ਇਕਦਮ ਚਾਰੇ ਪਾਸੇ ਇਹ ਖਬਰ ਫਲੈਸ਼ ਹੋਣੀ ਸ਼ੁਰੂ ਹੋਈ। ਸੋ ਕੰਪੈਰੇਟਿਵਲੀ ਜੇ ਕੈਨੇਡਾ ਦੇ ਵਿੱਚ ਇਸ ਸਮੇਂ 2 ਲੱਖ ਤੋਂ ਉੱਤੇ ਨੰਬਰ ਪਹੁੰਚਿਆ, ਤਾਂ ਕੱਲ ਇਸ ਨੂੰ ਇੱਕ ਵੱਡੀ ਨੈਸ਼ਨਲ ਨਿਊਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀਗਾ, ਜਿਸ ਤਰ੍ਹਾਂ ਸੈਕਿੰਡ ਵੇਵ ਦੇ ਦੌਰਾਨ ਇਕਦਮ ਨੰਬਰਸ ਨੇ ਜਿਹੜੇ ਅਪ ਜਾਣੇ ਸ਼ੁਰੂ ਹੋਏ ਨੇ। ਪਰ ਫਿਰ ਵੀ ਦੁਨੀਆ ਭਰ ਦੇ ਵਿੱਚ ਜੇਕਰ ਅਸੀਂ ਕੈਨੇਡਾ ਨੂੰ ਦੇਖਦੇ ਹਾਂ, ਤਾਂ ਕੈਨੇਡਾ ਦਾ ਨੰਬਰ ਇਸ ਸਮੇਂ 28ਵੇਂ ਦੇ ਉੱਤੇ ਹੈ। ਇਸ ਤੋਂ ਪਹਿਲਾਂ 27 ਹੋਰ ਮੁਲਕ ਨੇ ਜਿਨ੍ਹਾਂ ਦੇ ਵਿੱਚ ਨੰਬਰਸ ਦੀ ਡੈਥ ਸੀ ਵੀ ਗਿਣਤੀ ਕੁਝ ਮੁਲਕਾਂ 'ਚ ਵੱਧ ਅਤੇ ਕੁਝ ਘੱਟ, ਅਤੇ ਨਾਲ ਦੀ ਨਾਲ ਜਿਹੜੇ ਨੰਬਰ ਆਫ ਕੇਸਿਸ ਨੇ ਉਹ ਬਾਕੀ 27 ਹੋਰ ਮੁਲਕਾਂ ਦੇ ਵਿੱਚ ਕੈਨੇਡਾ ਦੇ ਨਾਲੋਂ ਨੰਬਰਸ ਉਹ ਜ਼ਿਆਦਾ ਨੇ।
ਜੀ ਬਿਲਕੁਲ ਜਗਦੀਸ਼ ਜੀ, ਨੰਬਰਸ ਕਾਫੀ ਜ਼ਿਆਦਾ ਨੇ ਦੂਜੇ ਮੁਲਕਾਂ ਦੇ ਵਿੱਚ, ਬਟ ਜੇ ਕੰਪੈਰੀਜ਼ਨ ਕਰਨਾ ਹੋਵੇ ਤਾਂ ਜੀ, ਜਿਹੜਾ ਆਪਣਾ ਕੰਪੈਰੀਜ਼ਨ ਹੈ, ਜਿੱਦਾਂ ਆਪਣੀ ਜਿੰਨੀ ਕੁ ਪਾਪੂਲੇਸ਼ਨ ਹੈ, ਜਿੱਦਾਂ ਦੀ ਆਪਣੀ ਕੰਟਰੀ ਆ ਵਰਲਡ ਵਾਈਡ, ਜਿੱਦਾਂ ਦੀ ਆਪਣੀ ਰੈਂਕਿੰਗ ਹੈ ਕੰਟਰੀ ਦੀ, ਉਸ ਦੇ ਹਿਸਾਬ ਨਾਲ ਮੈਨੂੰ ਲੱਗਦਾ ਜੀ ਆਪਣਾ ਜਿਹੜਾ ਕੰਪੈਰੀਜ਼ਨ ਹੈ ਕੰਟਰੀਜ਼ ਲਾਈਕ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਂ ਫਿਰ ਮੇਰਾ ਖਿਆਲ ਹੈ ਜੀ ਅਫਗਾਨਿਸਤਾਨ ਜੀ ਇੱਕ ਹੋਰ ਕੰਟਰੀ ਹੈ, UAE, ਸਾਊਦੀ ਅਰੇਬੀਆ ਦੇ ਨਾਲ ਹੋਣਾ ਚਾਹੀਦਾ ਜੀ। ਸਾਊਦੀ ਅਰੇਬੀਆ ਦੇ ਵਿੱਚ ਵੀ ਬਿਲਕੁਲ ਆਪਣੇ ਜਿੰਨੀ ਆਬਾਦੀ ਹੈ, ਸੋ ਸਾਊਦੀ ਅਰੇਬੀਆ ਦੇ ਵਿੱਚ ਬਹੁਤ ਘੱਟ ਕੇਸ ਹੋਏ ਨੇ ਜੀ, ਔਰ ਤਕਰੀਬਨ ਬਹੁਤ ਘੱਟ ਕੇਸ ਵੀ ਆਉਂਦੇ ਨੇ, ਟੋਟਲ ਡੈਥਸ ਵੀ ਉੱਥੇ 5000 ਹੋਈਆਂ ਨੇ। ਸੋ ਜੇਕਰ ਉਹਨਾਂ ਨੂੰ ਦੇਖਦੇ ਹਾਂ ਤਾਂ ਆਪਾਂ ਕਾਫੀ ਪਛੜੇ ਹੋਏ ਨਜ਼ਰ ਆਉਂਦੇ ਹਾਂ ਕੰਪੈਰੇਟਿਵਲੀ, ਪਰ ਜੇ ਯੂਰਪ ਦੀਆਂ ਕੰਟਰੀਜ਼ ਨੂੰ ਦੇਖਦੇ ਹਾਂ ਜਾਂ ਹੋਰ ਇੰਡੀਆ ਵਰਗੀਆਂ ਕੰਟਰੀਜ਼ ਨੂੰ ਦੇਖਦੇ ਹਾਂ ਜਾਂ ਈਵਨ ਆਪਣੇ ਗੁਆਂਢੀ ਮੁਲਕ ਨੂੰ ਦੇਖਦੇ ਹਾਂ, ਤਾਂ ਆਪਾਂ ਨੂੰ ਏਦਾਂ ਲੱਗਦਾ ਕਿ ਵੀ ਹੈਵ ਡਨ ਰੀਜ਼ਨੇਬਲੀ ਵੈਲ, ਪਰ ਆਪਾਂ ਇਸ ਤੋਂ ਵੀ ਬਹੁਤ ਵਧੀਆ ਕਰ ਸਕਦੇ।
ਆਸਟ੍ਰੇਲੀਆ ਦਾ ਤੁਸੀਂ ਜ਼ਿਕਰ ਕੀਤਾ, ਆਸਟ੍ਰੇਲੀਆ 'ਚ ਤਾਂ ਨੰਬਰ 30,000 ਵੀ ਨਹੀਂ ਪਹੁੰਚੇਗਾ
ਜੀ। ਬਿਲਕੁਲ, ਔਰ ਆਸਟ੍ਰੇਲੀਆ ਦੀ ਹੀ ਗੱਲ ਕਰਦਾ ਜੀ, ਉੱਥੇ ਬਹੁਤ ਵਧੀਆ ਉਹਨਾਂ ਨੇ ਸਿਸਟਮ ਰੱਖਿਆ ਹੋਇਆ ਜੀ। ਸਭ ਤੋਂ ਪਹਿਲੀ ਜਿਹੜੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਗੱਲ ਕੀਤੀ ਹੈ ਜੀ ਕਿ ਉਹਨਾਂ ਨੇ ਜਿਹੜੀ ਸੀ ਟਰੈਵਲ ਰੋਕੀ ਸੀ, ਟਰੈਵਲ ਰੈਸਟ੍ਰਿਕਸ਼ਨ ਲਗਾਏ ਸੀ, ਪਰ ਸਾਡੇ ਇੱਥੇ ਹਲੇ ਨਜ਼ਰ ਨਹੀਂ ਆਉਂਦੇ, ਸਾਡੇ ਤਾਂ ਟਰੈਵਲ ਤੇ ਕੋਈ ਰੈਸਟ੍ਰਿਕਸ਼ਨ ਹੈ ਨਹੀਂ ਹੈ ਜੀ, ਔਰ ਜਿਹੜਾ ਕੁਆਰੰਟੀਨ ਦਾ ਹੈ ਜੀ 14 ਦਿਨ ਦਾ, ਉਹ ਵੀ ਨਹੀਂ, ਜਿਹੜਾ ਫੋਰਸ ਨਹੀਂ ਕੀਤਾ ਜਾਂਦਾ ਐਕਚੁਅਲੀ ਦੇ ਵਿੱਚ ਇੱਥੇ। ਸੋ ਉੱਥੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਕੋਈ ਗਲਤੀ ਹੈ, ਬਟ ਓਵਰਆਲ ਉਸ ਤੋਂ ਬਿਨਾਂ ਫਿਰ ਵੀ ਓਨਸ ਜਿਹੜਾ ਹੈ ਜੀ ਕਮਿਊਨਿਟੀ ਤੇ ਜਿਹੜੀ ਹੈ ਆਪਣੇ ਕੰਟਰੀਮੈਨ ਤੇ ਆਉਂਦਾ ਹੈ ਕਿ ਉਹ ਵੀ ਧਿਆਨ ਨਹੀਂ ਰੱਖ ਰਹੇ
ਜੀ। ਸੋ ਕਿਰਪਾ ਜੀ, ਇਸ ਤੋਂ ਅੱਗੇ ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਅਮੈਰੀਕਾ ਦੀ ਕਰ ਲਈਏ, ਅਤੇ ਇੱਕ ਤਾਂ ਜਿਹੜੀ ਆਪਣੀ ਸਟ੍ਰੈਸ ਨੂੰ ਲੈ ਕੇ ਮਸਲਾ ਚੱਲ ਰਿਹਾ ਵਾ, ਉਹਦੇ ਲਈ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਹਰ ਚੌਥਾ ਵਿਅਕਤੀ ਕਹਿੰਦਾ ਕਿ ਜਦ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਤਾਂ ਉਸਦਾ ਸਟ੍ਰੈਸ ਲੈਵਲ ਆ ਜਿਹੜਾ ਅੱਪ ਗਿਆ, ਅਤੇ ਉਹ ਮਾਨਸਿਕ ਇਸ ਤੋਂ ਨਾ ਜਿਹੜਾ ਉਸਦਾ ਵਿਗੜਦਾ ਗਿਆ। ਪਰ ਅਮੈਰੀਕਾ ਦੇ ਵਿੱਚ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਦ ਦੀ ਇਹ ਮਹਾਂਮਾਰੀ ਸ਼ੁਰੂ ਹੋਈ ਹੈ ਅਤੇ ਸਾਡਾ ਜਿਹੜੀ ਸਟ੍ਰੈਸ ਲੈਵਲ ਘਟੀ ਹੈ।
ਮੈਨੂੰ ਲੱਗਦਾ ਜੀ ਕਿ ਇਸ ਦੇ ਨਾਲ ਸਟ੍ਰੈਸ ਲੈਵਲ ਤਾਂ ਥੋੜਾ ਜਿਹਾ ਘਟਣਾ ਚਾਹੀਦਾ ਸੀਗਾ, ਜੇਕਰ ਪਹਿਲਾਂ ਆਪਾਂ ਸਾਰੇ ਇਹੀ ਕਰਦੇ ਰਹਿੰਦੇ ਸੀਗੇ ਕਿ ਕੰਮ ਬਹੁਤ ਹੈ ਇਸ ਕੰਟਰੀ ਦੇ ਵਿੱਚ, ਕੰਮ ਬਹੁਤ ਕਰਨਾ ਪੈਂਦਾ, ਫੈਮਿਲੀ ਦੇ ਲਈ ਟਾਈਮ ਨਹੀਂ ਮਿਲਦਾ, ਤੇ ਹੁਣ ਜਦੋਂ ਫੈਮਿਲੀ ਦੇ ਲਈ ਟਾਈਮ ਮਿਲਿਆ ਤਾਂ ਹੁਣ ਆਪਾਂ ਕਹਿੰਦੇ ਜੀ ਸਾਨੂੰ ਸਟ੍ਰੈਸ ਹੋ ਗਈ। ਸੋ ਆਈ ਡੋਂਟ ਐਕਚੁਅਲੀ ਗੈਟ ਇਟ, ਕਿਉਂਕਿ ਹਰੇਕ ਚੀਜ਼ ਨੂੰ ਇੱਥੇ ਜਿਹੜਾ ਹੈ ਜੀ ਉਸਨੂੰ ਜ਼ਿਆਦਾ ਦੇ ਟਰਾਈ ਟੂ ਮੇਕ ਅ ਮਾਊਂਟੇਨ ਆਊਟ ਆਫ ਮੋ ਹੋਲ, ਹਰੇਕ ਚੀਜ਼ ਨੂੰ ਵੱਡਾ ਕਰਕੇ ਦਿਖਾਇਆ ਜਾਂਦਾ ਜੀ ਇੱਥੇ ਕੋਈ ਵੀ ਗੱਲ ਹੋਵੇ, ਤੇ ਜੇਕਰ ਮਾੜੀ ਜੀ ਕਿਸੇ ਨੂੰ ਆਪਾਂ ਗੱਲ ਕਹਿ ਦਿੰਦੇ ਹਾਂ ਤਾਂ ਉਹਦਾ ਇਸ਼ੂ ਬਣ ਜਾਂਦਾ ਕਿ ਇਟਸ ਅ ਰੇਸਿਜ਼ਮ ਇਸ਼ੂ, ਤੇ ਹੁਣ ਜਦੋਂ ਗੱਲ ਇਹਦੀ ਉੱਠੀ ਹੈ ਤਾਂ ਇਹਦੇ ਵਿੱਚ ਵੀ ਜਿਹੜਾ ਮਾਨਸਿਕ ਸੰਤੁਲਨ ਲੋਕਾਂ ਦਾ ਖਰਾਬ ਹੋ ਗਿਆ ਜੀ। ਮੈਨੂੰ ਨਹੀਂ ਲੱਗਦਾ ਕੋਈ ਵੀ ਸਰਕਾਰ ਇਸ ਤੋਂ ਵੱਧ ਹੋਰ ਕਰ ਸਕਦੀ ਆ ਕਿ ਘਰੇ ਬੈਠਿਆਂ ਨੂੰ ਪੈਸੇ ਵੀ ਮਿਲਦੇ ਹੋਣ ਤੇ ਤਾਂ ਵੀ ਮਾਨਸਿਕ ਸੰਤੁਲਨ ਜਿਹੜਾ ਹੈ ਜੀ ਵਿਗੜ ਜੇ। ਸੋ ਦੈਟ ਮੀਨਸ ਵੀ ਆਰ ਮੈਂਟਲੀ ਵੈਰੀ ਵੀਕ, ਦੈਟਸ ਹਾਊ ਆਈ ਲੁੱਕ ਐਟ ਇਟ।
So let's talk a little bit about your favorite leader Donald Trump. Kal kafi gusse de vich sige oh
gusse ch hon ja na hon ji hon jehdi switch jehda lokan de hath de vich aa gaya ji, online voting jehdi hai ji oh chal rahi hai, so it's just a matter of dekhde ji hon lok kidharle passe nu jande ne, par bahut sare mahir jehde hale vi keh rahe ne ke ji eh 2016 ਵਾਲੀ ਗੱਲ ਹੋਣੀ ਹੈ, ਉਸ ਟਾਈਮ ਵੀ ਹਿਲਰੀ ਕਲਿੰਟਨ ਨੂੰ ਜਿਹੜਾ ਜੀ ਸ਼ੋਰ ਸ਼ਾਟ ਵਿਨਰ ਅਨਾਊਂਸ ਕਰ ਰਹੇ ਸੀਗੇ, ਪਰ ਬਾਅਦ ਦੇ ਵਿੱਚ ਪਾਸਾ ਪੁੱਠਾ ਪੈ ਗਿਆ ਸੀ, ਔਰ ਬਹੁਤ ਸਾਰੇ ਲੋਕ ਹਲੇ ਵੀ ਇਹ ਮੰਨਦੇ ਨੇ ਕਿ ਜੀ ਇੱਕ ਵਾਰੀ ਫਿਰ ਤੋਂ ਜਿਹੜਾ ਪਾਸਾ ਪੁੱਠਾ ਪੈ ਜਾਏਗਾ ਤੇ ਹੀ ਵਿਲ ਸਟਿਲ ਕਮ ਵਿਕਟੋਰੀਅਸ।
ਸੋ ਜੇਕਰ ਪਾਪੂਲਰ ਵੋਟਸ ਦੀ ਗੱਲ ਕੀਤੀ ਜਾਵੇ, ਪਿਛਲੀ ਵਾਰੀ ਹਿਲਰੀ ਕਲਿੰਟਨ ਨੂੰ ਨੰਬਰ ਆਫ ਵੋਟਸ ਡੋਨਲਡ ਟਰੰਪ ਨਾਲੋਂ ਵੱਧ ਪਏ ਸੀਗੇ, ਪਰ ਉਹ ਫਿਰ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਸੀਗੇ, ਸੋ ਸਟੇਟ ਜਿੱਤਣੀ ਹੁੰਦੀ ਹੈ ਪੂਰੀ, ਸੋ ਸਟੇਟ ਪੂਰੀ ਦੀ ਪੂਰੀ ਨਾ ਜਿੱਤਣ ਕਾਰਨ ਜਿਹੜੀ ਹਿਲਰੀ ਕਲਿੰਟਨ ਰਹਿ ਗਈ ਸੀ, ਅਤੇ ਹੁਣ ਤਾਂ ਜਿਹੜੀ ਲੀਡ ਨੇ ਕਾਫੀ ਅੱਗੇ ਦੱਸੀਆਂ ਜਾ ਰਹੀਆਂ ਨੇ। ਕੱਲ੍ਹ ਜਿਸ ਤਰ੍ਹਾਂ ਦੇ ਸ਼ਬਦ ਡੋਨਲਡ ਟਰੰਪ ਨੇ ਸਟੇਜ ਤੋਂ ਯੂਜ਼ ਕੀਤੇ, ਡੰਬ ਬੈਸਟਰਡ ਸੀ ਜਾਂ ਫਿਰ ਡਾਕਟਰ ਫੌਚੀ ਨੂੰ ਉਹਨਾਂ ਨੇ ਈਡੀਅਟ ਕਹਿ ਦਿੱਤਾ ਕਿ ਇਹਦੇ 'ਤੇ ਇਹਦੇ ਵਰਗੇ ਈਡੀਅਟਸ ਨੇ ਜਿਹੜੇ ਬੋਲੀ ਜਾਂਦੇ ਨੇ ਜਾ ਕੇ ਟੀ ਵੀ ਦੇ ਉੱਤੇ ਜਾ ਕੇ ਉੱਥੇ ਉਹ ਬੰਬ ਸੁੱਟਦੇ ਨੇ ਕਿ ਬਈ ਆਹ ਫੇਸ ਮਾਸਕ ਨਹੀਂ ਲਾਇਆ ਜਾਂ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਔਰ ਪਰ ਉਹ ਕਹਿੰਦਾ ਮੈਂ ਇਦੂ ਵੀ ਵੱਡਾ ਬੰਬ ਸੁੱਟ ਸਕਦਾ ਡਾਕਟਰ ਫੌਚੀ ਨੂੰ ਫਾਇਰ ਕਰਕੇ ਕਹਿੰਦਾ ਸੋ ਵਟ ਇਜ਼ ਟਾਕਿੰਗ ਜੇ ਜੇ ਇਸ ਤਰ੍ਹਾਂ ਦੀ ਭਾਸ਼ਾ ਵਾਲੇ ਨੂੰ ਹੁਣ ਵੀ ਅਮੈਰੀਕਨ ਚੁਣਦੇ ਨੇ ਨਾ ਫਿਰ ਤਾਂ ਕਮਾਲ ਹੀ ਆ ਜੇ ਜਿਸ ਤਰ੍ਹਾਂ ਦੀ ਇਸ ਸਮੇਂ ਲੈਂਗੁਏਜ ਦੇ ਉੱਤੇ ਉੱਤਰ ਆਏ ਨੇ ਡੋਨਲਡ ਟਰੰਪ ਹੋਣੀ ਤਾਂ ਫਿਰ ਤਾਂ ਕਮਾਲ ਹੀ ਆ ਜੇ ਹੁਣ ਵੀ ਡੋਨਲਡ ਟਰੰਪ ਨੂੰ ਚੁਣਦੇ ਨੇ
ਜੀ ਬਿਲਕੁਲ ਐਬਸੋਲਿਊਟਲੀ ਇਹ ਜਿੱਦਾਂ ਕਹਿ ਲਓ ਤੁਸੀਂ ਰਿਡੀਕੁਲਸ ਟਾਈਪ ਆਫ ਵਰਡ ਐਜ਼ ਅ ਲੀਡਰ ਆਫ ਅ ਕੰਟਰੀ ਜਿਹੜੀ ਸਾਰੀ ਦੁਨੀਆਂ ਨੂੰ ਲੀਡ ਕਰਦੀ ਹੈ ਤੇ ਉਹਨੂੰ ਜਿਹੜੇ ਲੀਡ ਕਰਦੇ ਹੁਣ ਜਦੋਂ ਏਦਾਂ ਦੀ ਭਾਸ਼ਾ ਬੋਲਦੇ ਆ ਨਾ ਆਪਾਂ ਨੂੰ ਇਕਦਮ ਹੈਰਾਨੀ ਹੁੰਦੀ ਹੈ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਪ੍ਰਧਾਨ ਰਾਸ਼ਟਰਪਤੀ ਹੋਏ ਨੇ ਜੀ ਔਰ ਉਹਨਾਂ ਦੀ ਇੱਕ ਸੀਗੀ ਜੀ ਗੱਲ ਕਿ ਉਹ ਬੋਲਦੇ ਬਹੁਤ ਵਧੀਆ ਸੀਗੇ ਚਾਹੇ ਤੁਸੀਂ ਓਬਾਮਾ ਸਾਹਿਬ ਨੂੰ ਲੈ ਲਓ ਚਾਹੇ ਲਿੰਕਨ ਸਾਹਿਬ ਨੂੰ ਲੈ ਲਓ ਚਾਹੇ ਜਾਰਜ ਬੁਸ਼ ਨੂੰ ਲੈ ਲਓ ਸੋ ਜਦੋਂ ਕਿ ਉਹ ਬੋਲਦੇ ਸੀਗੇ ਤਾਂ ਸਾਰੀ ਦੁਨੀਆ ਬਹਿ ਕੇ ਉਹਨਾਂ ਨੂੰ ਦੇਖਦੀ ਸੀ ਤੇ ਸੁਣਦੀ ਸੀ ਬੋਲਦੇ ਇਹ ਵੀ ਵਧੀਆ ਨੇ ਪਰ ਫਰਕ ਸਿਰਫ ਇੰਨਾ ਕਿ ਸਾਰੀ ਦੁਨੀਆ ਇਹਨਾਂ ਨੂੰ ਸੁਣਦੀ ਹੈ ਤੇ ਹੱਸਦੀ ਹੈ ਵੀ ਆਹ ਕੀ ਬੋਲੀ ਜਾਂਦਾ ਸੋ ਸੁਣਦੇ ਇਹਨਾਂ ਨੂੰ ਵੀ ਨੇ ਪਰ ਹੁਣ ਇੰਜੋਇਮੈਂਟਲੀ ਸੁਣਦੇ ਨੇ ਜਿਸ ਤਾਂ ਕਪਿਲ ਸ਼ਰਮੇ ਦਾ ਸ਼ੋਅ ਆਪਾਂ ਦੇਖਦੇ ਹਾਂ ਤਾਂ ਦੁਨੀਆ ਇਹਨਾਂ ਨੂੰ ਸੁਣਦੀ ਹੈ
ਸੋ ਹੁਣ ਜਿਹੜੀ ਡਿਬੇਟ ਆ ਰਹੀ ਹੈ ਵੀਰਵਾਰ ਨੂੰ ਉਹਦੇ 'ਚ ਇਹ ਕਰ ਦਿੱਤਾ ਗਿਆ ਕਿ 2 ਮਿੰਟ ਤੋਂ ਦੇ ਕੇ ਅਤੇ ਉਸ ਤੋਂ ਬਾਅਦ ਉਹਦਾ ਮਾਈਕ ਆ ਜਿਹੜਾ ਬੰਦ ਕਰ ਦਿੱਤਾ ਜਾਵੇਗਾ ਡੋਨਲਡ ਟਰੰਪ ਸਾਹਿਬ ਦਾ ਅਤੇ ਨਾਲ ਦੇ ਨਾਲ ਜੋ ਬਾਈਡਨ ਦਾ ਅਤੇ ਉਹ ਵਿੱਚ ਇੱਕ ਦੂਜੇ ਨੂੰ ਟੋਕ ਨਹੀਂ ਸਕਣਗੇ ਹੁਣ 2 ਮਿੰਟ ਆਪਣੀ ਗੱਲ ਉਹ ਪੂਰੀ ਕਹਿ ਸਕਣਗੇ
ਜੀ ਬਿਲਕੁਲ ਉਹ ਮਾਈਕ ਜ਼ਰੂਰ ਬੰਦ ਹੋ ਜਾਏਗਾ ਜੀ ਪਰ ਉਹਨਾਂ ਨੇ ਬੰਦ ਨਹੀਂ ਹੋਣਾ ਆਪਾਂ ਨੂੰ ਆਵਾਜ਼ ਨਹੀਂ ਸੁਣੇਗੀ ਬਟ ਹੀ ਵਿਲ ਕੰਟੀਨਿਊ ਟੂ ਸਪੀਕ
ਤੇ ਤੁਹਾਨੂੰ ਪੂਰਾ ਯਕੀਨ ਹੈ ਇਸ ਦਾ
ਪੂਰਾ ਯਕੀਨ ਹੈ ਜੀ ਉਹ ਆਪਣੀ ਕਹਾਵਤ ਵੀ ਹੈ ਜੀ ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਔਰ ਇਹਨਾਂ ਦੀ ਜਿਹੜੀ ਇਹ ਆਦਤ ਹੈ ਬੋਲਣ ਦੀ ਅਟੈਕ ਕਰਨ ਦੀ ਆਈ ਡੋਂਟ ਥਿੰਕ ਹੀ ਵਿਲ ਸਟਾਪ ਔਨ ਦੈਟ ਹਾਂ ਥੋੜਾ ਬਹੁਤ ਘੱਟ ਜ਼ਰੂਰ ਹੋ ਜਾਣਗੇ ਪਿਛਲੀ ਵਾਰ ਨਾਲੋਂ ਬਟ ਹੀ ਵਿਲ ਕੰਟੀਨਿਊ ਦਾ ਵੇ ਹੀ ਡਜ਼
ਆਈ ਥਿੰਕ ਜੋ ਬਾਈਡਨ ਨੂੰ ਵੀ ਉਹਨਾਂ ਵੱਲ ਝਾਕਣ ਦੀ ਜ਼ਰੂਰਤ ਨਹੀਂ ਗੀ ਆਪਦੀ ਗੱਲ ਕਹਿਣ ਉਹ ਚੁੱਪ ਕਰਕੇ ਅਤੇ ਉਹਨਾਂ ਨੂੰ ਇਹ ਨਾ ਦੇਖਣ ਕਿ ਉਹ ਇਸ ਸਮੇਂ ਉਹ ਬੜਬੜ ਕਰੀ ਜਾਂਦੇ ਨੇ ਬੋਲੀ ਜਾਂਦੇ ਨੇ ਕੁਛ ਨਾ ਕੁਛ
ਜੀ ਬਿਲਕੁਲ ਉਹ ਉਹਨਾਂ ਦਾ ਇੰਟੀਮੀਡੇਸ਼ਨ ਵਾਲਾ ਜਿਹੜਾ ਫਾਰਮੂਲਾ ਹੈ ਉਹਦੇ ਵੱਲ ਦੇਖਣ ਦੀ ਲੋੜ ਨਹੀਂ ਹੈ ਜੋ ਬਾਈਡਨ ਸਾਹਿਬ ਨੂੰ ਹੀ ਸ਼ੁੱਡ ਡੂ ਵਟ ਹੀ ਡਜ਼ ਉਹਨਾਂ ਨੂੰ ਆਪਣਾ ਬੋਲਣਾ ਚਾਹੀਦਾ ਤੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਇਸੇ ਚੀਜ਼ ਤੇ ਜਿੱਤਦੇ ਨੇ ਕਿ ਦੂਸਰੇ ਬੰਦੇ ਨੂੰ ਡਰਾ ਲੈਂਦੇ ਨੇ ਫਿਰ ਉਹ ਦੂਸਰਾ ਬੰਦਾ ਆਪਣੇ ਵਰਡਿੰਗ ਤੋਂ ਆਫ ਟਰੈਕ ਵੀ ਹੋ ਜਾਂਦਾ ਜਿਹਦੇ ਕਰਕੇ ਇਹਨਾਂ ਨੂੰ ਬੈਨੀਫਿਟ ਹੋ ਜਾਂਦਾ ਕਿ ਦੂਸਰੇ ਬੰਦੇ ਦਾ ਆਂਸਰ ਵਧੀਆ ਨਹੀਂ ਆਉਂਦਾ ਜਾਂ ਉਹ ਲੜਖੜਾ ਆ ਜਾਂਦਾ ਆਂਸਰ ਕਰਨ ਦੇ ਵਿੱਚ ਸੋ ਆਈ ਡੋਂਟ ਥਿੰਕ ਉਹਨਾਂ ਨੂੰ ਇਹਨਾਂ ਵੱਲ ਦੇਖਣ ਦੀ ਲੋੜ ਆਪਣਾ ਆਂਸਰ ਕਰਨਾ ਚਾਹੀਦਾ
ਹੁਣ ਜੋ ਬਾਈਡਨ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਦਾ ਵਾਜ਼ ਦਾ ਲਾਈਕ ਕਿ ਇਸ਼ਾਰਾ ਮੈਨ
ਨਹੀਂ ਬਿਲਕੁਲ ਨਹੀਂ ਲੋੜ ਪੈਣੀ ਚਾਹੀਦੀ ਔਰ ਇਹ ਵੀ ਨਹੀਂ ਕਹਿਣਾ ਪਵੇਗਾ ਕਿ ਜੇ ਆਈ ਵਿਲ ਕੰਟੀਨਿਊ ਟੂ ਟਾਕ ਵਾਂਸ ਦਿਸ ਕਲਾਮ ਸਟਾਪਸ ਟਾਕਿੰਗ ਸੋ ਉਹ ਜਿਹੀਆਂ ਗੱਲਾਂ ਜਦੋਂ ਤੁਸੀਂ ਸੁਣਦੇ ਹੋ ਤਾਂ ਮੈਂ ਜਿੱਦਾਂ ਕਿਹਾ ਕਿ ਹਾਸਾ ਬਹੁਤ ਆਉਂਦਾ ਹੈ ਜੀ ਕਿ ਇਸ ਲੈਵਲ ਦੀ ਡਿਬੇਟ ਹੋ ਰਹੀ ਹੋਵੇ ਤਾਂ ਵਰਡ ਸ਼ਟ ਅਪ ਤੇ ਕਲਾਮ ਯੂਜ਼ ਹੋ ਰਹੇ ਹੋ
ਲੈਟਸ ਸੀ ਸੋ ਡੈਫੀਨਿਟਲੀ ਵਾਚ ਕਰਾਂਗੇ ਅਤੇ ਧੰਨਵਾਦ ਗੁਰਪ੍ਰੀਤ ਜੀ ਸੋ ਤੁਹਾਡੇ ਨਾਲ ਜਿੱਥੇ ਕਰੋਨਾ ਵਾਇਰਸ ਕਵਰ ਹੋ ਜਾਂਦਾ ਅੱਛਾ ਅਮੈਰੀਕਾ ਦੀ ਆਪਾਂ ਨਾਲ ਦੀ ਨਾਲ ਵੀ ਗੱਲ ਹੋ ਜਾਂਦੀ ਹੈ ਕਿਉਂਕਿ ਡੋਨਲਡ ਟਰੰਪ ਤੁਹਾਡਾ ਫੇਵਰੇਟ ਲੀਡਰ ਹੈ ਅਤੇ ਤੁਸੀਂ ਉਹ 'ਚ ਇੰਟਰਸਟ ਲੈ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਹੋ ਪੜ੍ਹਦੇ ਹੋ ਸੋ ਅਮੈਰੀਕਾ 3 ਨਵੰਬਰ ਨੂੰ ਇਲੈਕਸ਼ਨ ਹੋ ਰਹੀ ਹੈ ਔਰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉਸ ਤੋਂ 3 ਦਿਨ ਬਾਅਦ ਤੱਕ ਪੈਨਸਲਵੇਨੀਆ ਸਟੇਟ 'ਤੇ ਜਿੰਨੇ ਬੈਲਟਸ ਆਉਣਗੇ ਉਹ ਵੀ ਕਾਊਂਟ ਕੀਤੇ ਜਾਣਗੇ ਪਰ ਪੈਨਸਲਵੇਨੀਆ 'ਚ ਵੀ ਨਹੀਂ ਲੱਗਦਾ ਇਸ ਸਮੇਂ ਕਿ ਡੋਨਲਡ ਟਰੰਪ ਆ ਉੱਥੋਂ ਜਿੱਤ ਪਾਉਣਗੇ ਉੱਥੋਂ ਵੀ ਲੀਡ ਜੋ ਬਾਈਡਨ ਦੀ ਬਣੀ ਹੋਈ ਹੈ ਸੋ ਬਾਕੀ ਹੋਰ ਜਿਹੜੀਆਂ ਐਥਨਿਕ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਵੀ ਵੱਡੀ ਲੀਡ ਇਸ ਸਮੇਂ ਜੋ ਬਾਈਡਨ ਦੀ ਬਣੀ ਹੋਈ ਹੈ ਇੱਕ ਉਹ ਹੋਰ ਕਿਹੜਾ ਸੀਗਾ ਇਹਨਾਂ ਦਾ ਆਪਣਾ ਮੇਰੇ ਖਿਆਲ ਸੈਨੇਟਰ ਡੋਨਲਡ ਟਰੰਪ ਦੇ ਨਾਲ ਰਿਪਬਲਿਕਨ ਦਾ ਡੇਵਿਡ ਪ੍ਰੀਡੂ ਉਹ ਵੀ ਕਹਿੰਦਾ ਕਿ ਆਪਾਂ ਨੇ ਮੈਂ ਇੱਕ ਦਿਨ ਬਹਿਸਦੇ ਸੀਗੇ ਕਿ ਕਮਲਾਇਆ ਰਾਈਟ ਸੋ ਜਦੋਂ ਉਹ ਇੰਟਰੋਡਿਊਸ ਕਰਾ ਰਹੇ ਸੀਗੇ ਡੋਨਲਡ ਟਰੰਪ ਨੂੰ ਤੇ ਦੈਨ ਹੀ ਸਟਾਰਟ ਟਾਕਿੰਗ ਅਬਾਊਟ ਕੈਮਲਾ ਕੁਮਲਾ ਕਾਮਲੂ ਕੁਮਲਾ ਕਾਮਲਾ 5-6 ਵਾਰੀ ਉਹ ਵੀ ਬੋਲੀ ਗਈ ਡੋਨਲਡ ਟਰੰਪ ਵਾਂਗੂ ਵੀ ਇਹ ਕਿਹੜੀ ਆ ਗਈ ਹਾਲਾਂਕਿ ਦੇ ਆਰ ਕੋਲੀਗ
ਜੀ ਬਿਲਕੁਲ
ਦੋਨੇ ਸੈਨੇਟ ਰਹੇ ਨੇ ਰਾਈਟ ਤੇ ਸਟਿਲ He cannot pronounce the name Kamala.
ਜੀ ਬਿਲਕੁਲ। ਔਰ ਮੈਂ ਜਾਣ ਤੋਂ ਪਹਿਲਾਂ ਇੱਕ ਕਰੈਕਸ਼ਨ ਕਰ ਦਿੰਦਾ ਭਾਜੀ, ਮੈਨੂੰ ਉਹ ਪਸੰਦ ਨੇ ਐਜ਼ ਅ ਲੀਡਰ ਜਾਂ ਐਜ਼ ਅ ਪੋਲੀਟੀਸ਼ੀਅਨ, ਕਿਉਂਕਿ ਉਹ ਡਿਫਰੈਂਟ ਨੇ। ਸੋ ਜਿਹੜਾ ਵੀ ਬੰਦਾ ਡਿਫਰੈਂਟ ਹੁੰਦਾ ਜੀ, ਉਹ ਮੈਨੂੰ ਅੱਛਾ ਲੱਗਦਾ, ਕਿਉਂਕਿ ਐਟ ਲੀਸਟ ਸਰਵਿੰਗ ਸਮਥਿੰਗ ਡਿਫਰੈਂਟ ਔਨ ਅ ਪਲੇਟ। ਪਰ ਮੇਰੇ ਫੇਵਰੇਟ ਜਿਹੜੇ ਦੁਨੀਆ ਦੇ ਵਿੱਚ ਜੇਕਰ ਲੀਡਰਾਂ ਦੀ ਕਰਨ ਦੀ ਗੱਲ ਕਰਾਂ ਤਾਂ ਉਹ ਜਸਿੰਡਾ ਆਰਡਨ ਨੇ ਜੀ, ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਦੁਆਰਾ ਫੇਰ ਬਣੇ ਨੇ। ਸੋ ਉਹ ਮੇਰੇ ਫੇਵਰੇਟ ਨੇ ਜੀ।
ਉਹਨਾਂ ਨੇ ਰਿਕਾਰਡ ਸਿਰਜਿਆ ਤੇ ਦੁਬਾਰਾ ਵੱਡੀ ਜਿੱਤ ਹਾਸਲ ਉਹਨਾਂ ਨੇ ਕੀਤੀ ਆ
ਜੀ।
ਆਲਰਾਈਟ, ਥੈਂਕ ਯੂ ਸੋ ਮੱਚ। ਔਰ ਅੱਗੇ ਚੱਲ ਕੇ ਗੱਲ ਕਰਾਂਗੇ ਅੱਜ ਜੋ ਸਾਡੀ ਇੱਥੇ ਦੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਵਾ। ਸੋ ਕੀ ਐਂਟੀ ਕਰਪਸ਼ਨ ਕਮੇਟੀ ਬਣਨ ਦੇ ਲਈ ਮੋਸ਼ਨ ਪਾਸ ਹੋਵੇਗਾ ਜਾਂ ਨਹੀਂ, ਇਹ ਵੱਡਾ ਸਵਾਲ ਹੈ ਅੱਜ ਪਾਰਲੀਮੈਂਟ ਦੇ ਵਿੱਚ। ਇਹਦੇ 'ਤੇ ਅੱਗੇ ਚੱਲ ਕੇ ਡਿਟੇਲ 'ਚ ਗੱਲ ਹੋਵੇਗੀ। ਲੇਕਿਨ ਹੁਣ ਸਟੇਸ਼ਨ ਦੀ ਆਈਡੀ 'ਤੇ ਕਮਰਸ਼ੀਅਲ ਲੈ ਲਈਏ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਫਿਰ ਆਪਾਂ ਗੱਲਾਂ ਕਰਾਂਗੇ ਇੱਥੋਂ ਦੀਆਂ ਖਬਰਾਂ ਦੀਆਂ ਅਤੇ ਫਿਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਕੋਵਿਡ 19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ਓਨਟੇਰੀਓ